SNS Lawyers ਨੂੰ ਕਾਲ ਕਰੋ 416-655-2000.
कोविड 19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दा स्टोर भी खुल गया है।
ब्रम्पटन दे सब तो वड़े फर्नीचर स्टोर्स विचो एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो। स्टोर विच आके सेम फर्नीचर देखो अते सेम प्राइस ते लो। इना दी कैनेडी लोकेशन हुन खुल चुकी है। फॉर मोर इन्फॉर्मेशन कॉल 9058747171।
अकाल ट्रक एंड लूम
ताड़े ट्रक बादशाह दी क्वालिटी सर्विस रिपेयर ऑयल चेंज वॉश ते मेंटेनेंस।
एक और खुशखबरी,
नॉर्थ अमेरिकन चाइनीज ते कोरियन नवे ते इस्तेमाल शुदा टायर्स विद फुल वारंटी।
अकाल ट्रक एंड लूम 1776 मेयरसाइड ड्राइव 905-565-1100 905-565-1100।
अब मॉर्गेज लेना और भी आसान, सेंट्रम फ्यूचर मॉर्गेज ग्रुप के काकब जावेद को कॉल करें। प्राइवेट मॉर्गेज फॉर एनी पर्पसेस, कमर्शियल मॉर्गेज, इंडस्ट्रियल मॉर्गेज, फार्म एंड हॉबी फार्म, वेरी कंपैरेबल रेट्स फॉर फर्स्ट सेकंड एंड थर्ड मॉर्गेज, न्यू कमर्स टू कनाडा, फर्स्ट टाइम बायर्स, सेल्फ एम्प्लॉयड, रीफाइनेंसिंग, डेट कंसोलिडेशन, असिस्ट इन रियल एस्टेट, ही विल मेक मॉर्गेज इजी फॉर यू। काकब जावेद मॉर्गेज एजेंट 416-454-6065।
क्या आपको मालूम है कि खाना बनाते वक्त तवज्जा ना देना आग लगने की सबसे बड़ी वजह है? आप इसमें शुमार ना हो। खाना बनाते वक्त एहतियात करें। ब्रैम्पटन फायर एंड इमरजेंसी सर्विसेज आपको मुहतात करना चाहता है कि आप दौरान कुकिंग मोबाइल डिवाइसेस का इस्तेमाल, घर के कामकाज और नशा आवर चीजों का इस्तेमाल ना करें। बारबेक्यू सिर्फ बाहर ही करें। अपने गैराज में बारबेक्यू ना करें या आग लगने वाली लवाजमात अपने गैराज से दूर रखें। अपने गैराज को साफ रखें और अपने साथ दूसरों को भी महफूज रखें। ब्रैम्पटन फायर एंड इमरजेंसी सर्विसेज की तरफ से एक पैगाम।
स्पीयर एंड मिके मेंस वियर क्लोथिंग, फिट क्वालिटी वैल्यू एक ही जगह पर। कनाडा में द ओनली साउथ एशियन ओन्ड कस्टम सूटिंग एंड शर्टिंग कंपनी। बर्बरी, हैरी रोजन, होगो बॉस जैसी क्वालिटी आजमाइश शर्त है। 100% इटालियन वुड से बने सूट सिर्फ 249.99 में। और भी जबरदस्त डील्स के लिए विजिट करें स्पीयर एंड मिके मेंस वियर, 1535 मिरसा ड्राइव, यूनिट 1920, मिसिसागा। कॉल 905-670-3388-SPEAREANDMCKEY.COM।
क्या आप एक कार एक्सीडेंट में इन्वॉल्व हैं और आपको मिलते हैं लॉयर की तलाश है? हेमोपार प्रेजेंस की आपके लिए एक जाना पहचाना लॉयर है और मैं आपके अपने अंजुम कुरैशी आपके मसलों को उन तक पहुंचाती हूं। हमारी कंसल्टेंसी बिल्कुल फ्री है। कार एक्सीडेंट में आपका मशवरा लेना आपका कानूनी हक है। आप हमें कॉल कर सकते हैं 416-570-0157।
कैनेडन सब्जी फार्म, फ्रेश वेजिटेबल्स, फ्रूट्स एंड फार्मर्स मार्केट। हर तरह के ताजे ऑर्गेनिक सब्जियां, पौधे, फल की वैरायटी स्ट्रेट फ्रॉम द फार्म। इस सीजन में पौधे, फूल, फल और सब्जियां लगाने के लिए पनीरी की बेशुमार वैरायटी मौजूद। हेल्दी लिविंग डायरेक्ट फ्रॉम द फार्म, कैनेडन सब्जी फार्म। SOPs का खास ख्याल और हर तरह की मिट्टी, खाद, रोज बुशेज और फ्रूट ट्रीज भी दस्तयाब। 120508 एयरपोर्ट रोड, एयरपोर्ट नई रोड का इंटरसेक्शन।
905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-365-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 905-965-3630 ਛੋਟੀ ਜਿਹੀ ਉਹਨਾਂ ਦੀ ਦੁਕਾਨ ਸੀਗੀ। ਸੋ ਉਹ ਬੜੇ ਸਾਫ਼ ਓਪਨ ਜਿੰਨੀ ਵੀ ਉਹਨਾਂ ਦੀ ਬਾਣੀ ਅੱਜ ਤੋਂ 300 ਸਾਲ ਪਹਿਲਾਂ ਹੋਏ ਨੇ, ਬੜੀ ਸਪੱਸ਼ਟ ਕਲੀਅਰ ਸਿੰਪਲ ਸ਼ਬਦਾਂ ਦੇ ਵਿੱਚ ਸਟੇਟ ਕਹਿੰਦੇ ਨੇ। ਉਹਨਾਂ ਨੇ ਇੰਨਾ ਸਟੇਟ ਗੱਲ ਕਰਦੇ ਸੀ, ਸਾਫ਼ ਕਰਦੇ ਸੀ ਕਿ ਜੇ ਤੁਸੀਂ ਪਰਮਾਤਮਾ ਨੂੰ ਲੱਭਣਾ ਨਾ, ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ ਤਾਂ ਇੱਟਾਂ 'ਚੋਂ, ਪੱਥਰਾਂ 'ਚੋਂ, ਪਾਣੀਆਂ 'ਚੋਂ ਨਹੀਂ ਮਿਲੂਗਾ। ਉਹ ਤਾਂ ਜਿੱਥੇ ਮਰਜ਼ੀ ਟੱਕਰਾਂ ਮਾਰੀ ਚਲੋ, ਜਦੋਂ ਵੀ ਕਿਸੇ ਨੂੰ ਪਰਮਾਤਮਾ ਮਿਲਿਆ ਉਹ ਆਪਣੇ ਅੰਦਰੋਂ ਮਿਲਿਆ। ਸੋ ਜਿਹੜੇ ਉਸ ਟਾਈਮ ਦੇ ਮੌਜੂਦਾ ਪੰਡਿਤ ਸੀਗੇ, ਭਾਈ ਜੀ ਸੀ, ਪਾਦਰੀ ਸੀਗੇ, ਉਹਨਾਂ ਦੀ ਰੋਟੀ ਪਾਣੀ ਬੰਦ ਹੁੰਦੀ ਸੀਗੀ ਕਿਉਂਕਿ ਲੋਕ ਸੱਚਾਈ ਦੇ ਵੱਲ ਝੁਕਾ ਕਰਦੇ ਸੀਗੇ। ਇਸ ਕਰਕੇ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੂੰ ਰਾਤ ਨੂੰ ਦੁਕਾਨ ਦੇ ਸੁੱਤੇ ਪਏ ਸੀਗੇ, ਬਾਹਰੋਂ ਅੱਗ ਲਗਾ ਕੇ ਦੁਕਾਨ ਵੀ ਸਾੜਤੀ, ਵਿੱਚ ਹੀ ਪਲਟੂ ਸਾਹਿਬ ਨੇ ਸਾੜਤਾ, ਜਿਵੇਂ ਕਿ ਮੈਂ ਲਾਸਟ ਵੀ ਕਿਹਾ ਸੀਗਾ ਕਿ ਹਾਊ ਵੀ ਆਰ ਬਿਹੇਵਿੰਗ ਟੂਵਰਡਸ ਦਾ ਲਾਰਡ, ਟੂਵਰਡਸ ਦਾ ਸੇਂਟ। ਉਹ ਅਸੀਂ, ਉਹ ਸਾਡਾ ਪਰਉਪਕਾਰ ਕਰਦੇ ਨੇ ਅਤੇ ਅਸੀਂ ਉਹਨਾਂ ਦੇ ਪੱਥਰ ਮਾਰਦੇ, ਉਹਨਾਂ ਨੂੰ ਜਲਾਉਂਦੇ ਹਾਂ, ਕਿਸੇ ਨੂੰ ਰੇੜ ਦੇ ਕੜਛੇ ਪਾ ਤੇ ਕਿਸੇ ਦੇ ਨਿਆਣਿਆਂ ਨੂੰ, ਬੱਚਿਆਂ ਨੂੰ ਸਰੰਦ ਦੀਆਂ ਨੀਹਾਂ ਦੇ ਵਿੱਚ ਨਾ ਤਾਂ, ਹਾਂਜੀ। ਸੋ ਕਿਸੇ ਦੇ ਕਿੱਲ ਠੋਕ ਦਿੱਤੇ। ਸੋ ਇਹ ਸਾਡਾ ਰੋਲ ਹੁੰਦਾ। ਸੋ ਪਲਟੂ ਜਿਹੜੇ ਸੀਗੇ, ਇਹ ਇਹਨਾਂ ਦਾ ਅਸਲੀ ਨਾਂ ਨਹੀਂ ਸੀਗਾ। ਪਲਟੂ ਦਾ ਮਤਲਬ ਪਲਟ ਜਾਣਾ, ਕਨਵਰਟ ਹੋਣਾ। ਸੋ ਇਹਨਾਂ ਦਾ, ਇਹਨਾਂ ਦੇ ਜਿਹੜੇ ਗੁਰੂ ਸੀਗੇ, ਟੀਚਰ ਸੀਗੇ, ਗੁਰੂ ਗੋਬਿੰਦ ਦਾਸ ਜੀ, ਉਹਨਾਂ ਨੇ ਦੇਖਿਆ ਜਦੋਂ ਉਹਨਾਂ ਨੇ ਇਹਨਾਂ ਨੂੰ ਨਾਮਦਾਨ ਦਿੱਤਾ ਤੇ ਹਰ ਵਕਤ ਆਪਣੀ ਸੁਰਤ, ਆਪਣੀ ਲਿਵ ਜਿਹੜੀ ਹੈ ਉਹ ਅੰਦਰ ਹੀ ਰੱਖਦੇ ਸੀਗੇ, ਦੁਨੀਆਂ ਦੇ ਵਿੱਚੋਂ ਆਪਣੀ ਧਿਆਨ ਨੂੰ ਕੱਢ ਕੇ, ਦੁਨੀਆਂ ਦੇ ਵਿੱਚੋਂ ਜਿਹੜੀ ਅਟੈਚਮੈਂਟ ਸੀ ਉਹਨੂੰ ਡਿਟੈਚ ਕਰਕੇ ਅੰਦਰ ਅਟੈਚਮੈਂਟ ਉਹਨਾਂ ਦੀ ਲੱਗ ਗਈ, ਬੜੀ ਛੇਤੀ ਧਿਆਨ ਲੱਗ ਗਿਆ ਉਹਨਾਂ ਦਾ, ਜਿਸ ਕਰਕੇ ਉਹਨਾਂ ਦੇ ਗੁਰੂ ਨੇ ਕਿਹਾ ਕਿ ਤੂੰ ਤਾਂ ਬੜੀ ਛੇਤੀ ਪਲਟ ਗਿਆ। ਸੋ ਉਸ ਤੋਂ ਪਲਟਣ ਤੋਂ ਹੀ ਇਹਨਾਂ ਦਾ ਨਾਂ ਪਲਟੂ ਰੱਖ ਦਿੱਤਾ। ਇਹਨਾਂ ਦੀ ਬਾਣੀ ਦੇ ਵਿੱਚ ਵੀ ਆਉਂਦਾ ਕਿ ਪਲਟੂ ਪਲਟੂ ਕਿਆ ਕਰੇ, ਮਨ ਕੋ ਡਾਲੇ ਧੋਏ, ਕਾਮ ਕ੍ਰੋਧ ਕੋ ਮਾਰ ਕਰ, ਸੋਈ ਪਲਟੂ ਹੋਏ। ਜਿਹਨੇ ਆਪਣੀਆਂ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਕੰਟਰੋਲ ਕਰ ਲਿਆ, ਦੁਨੀਆਂ ਕੋਲੋਂ ਉਹ ਡਿਟੈਚ ਹੋ ਗਿਆ ਅਤੇ ਅੰਦਰ ਉਹਦੀ ਜਿਹੜੀ ਹਰ ਵਕਤ ਸੁਰਤ ਲੱਗੀ ਰਹੇ, ਤਾਂ ਉਸ ਨੂੰ ਆਪਾਂ ਕਹਿੰਦੇ ਹਾਂ ਵੀ ਇਹ ਪਲਟ ਗਿਆ, ਕਨਵਰਟ ਹੋ ਗਿਆ। ਸੋ ਟਰਨ ਹਿਜ ਅਟੈਨਸ਼ਨ ਫਰੋਮ ਆਊਟਰ ਵਰਲਡ ਇਨ ਟੂ ਦਾ ਇਨਰ ਵਰਲਡ ਔਰ ਟੂਵਰਡਸ ਦਾ ਲਾਰਡ, ਬਾਹਰੋਂ ਦੁਨੀਆਂ 'ਚੋਂ ਖਿਆਲ ਉਹਦਾ ਟੁੱਟ ਗਏ ਅਤੇ ਅੰਦਰ ਆਨੰਦ ਲੈਣ ਲੱਗ ਜੇ, ਉਹਨੂੰ ਆਪਾਂ ਪਲਟੂ ਸਾਹਿਬ ਕਹਿੰਦੇ ਹਾਂ। ਸੋ ਉਹ ਪਲਟੂ ਸਾਹਿਬ ਜਿਹੜੇ ਅੱਜ ਤੋਂ 300 ਸਾਲ ਪਹਿਲਾਂ, ਹੁਣ 2021 ਚੱਲ ਰਹੀ ਹੈ, ਇਹਨਾਂ ਦਾ ਜਨਮ ਹੋਇਆ ਸੀ 1710 ਦੇ ਵਿੱਚ। ਸੋ ਲਾ ਲਓ ਕੋਈ 310 ਕੁ ਸਾਲ ਪਹਿਲਾਂ ਇਹ ਪੈਦਾ ਹੋਏ ਸੀਗੇ। ਨੰਗਾ ਜਲਾਲ ਫੈਜ਼ਾਬਾਦ ਡਿਸਟ੍ਰਿਕਟ ਹੈ, ਅਯੋਧਿਆ ਦੇ ਵਿੱਚ, ਯੂਪੀ ਦੇ ਵਿੱਚ। ਉਹਨਾਂ ਦੀ ਇਹ ਬਾਣੀ ਦੇ 3 ਹਿੱਸੇ, 3 ਜਿਹੜੇ ਟੌਪਿਕ ਨੇ, ਉਹ ਅਸੀਂ 3 ਹਫ਼ਤੇ ਕਵਰ ਕਰਾਂਗੇ, ਫਿਰ ਕਿਸੇ ਹੋਰ ਸੰਤ ਮਹਾਂਪੁਰਖ ਨੂੰ ਲਾਵਾਂਗੇ ਤਾਂ ਕਿ ਸਾਨੂੰ ਥੋੜ੍ਹੀ ਜਿਹੀ ਕਲੈਰਿਟੀ ਹੋ ਜਾਵੇ, ਕਿਉਂਕਿ ਜਿੰਨੇ ਵੀ ਅੱਜ ਤੱਕ ਅਸੀਂ ਇਹ ਪ੍ਰੋਗਰਾਮ ਕੀਤੇ ਨੇ ਉਹ ਅਸੀਂ ਪਹਿਲਾਂ ਅਲੱਗ ਅਲੱਗ ਸੰਤਾਂ ਨੂੰ ਲਿਆ ਜਨਰਲ, ਫਿਰ ਅਸੀਂ ਮੇਰੇ ਟੌਪਿਕ 'ਤੇ ਗੱਲ ਕੀਤੀ ਵੀ ਸੇਵਾ ਕਿਹਨੂੰ ਕਹਿੰਦੇ ਨੇ, ਹੱਕ ਹਲਾਲ ਦੀ ਕਮਾਈ ਕਿਹਨੂੰ ਕਹਿੰਦੇ ਨੇ, ਸੋ ਇਸੇ ਤਰ੍ਹਾਂ ਜਿਉਂਦੇ ਜੀ ਮਰਨਾ ਕਿਹਨੂੰ ਕਹਿੰਦੇ ਨੇ ਅਤੇ ਰੱਬ ਕਿਹਨੂੰ ਕਹਿੰਦੇ ਨੇ, ਪਰ ਆਤਮਾ ਕਿਹਨੂੰ ਕਹਿੰਦੇ ਨੇ, ਆਤਮਾ ਅਤੇ ਪਰਮਾਤਮਾ ਦਾ ਕੀ ਹੈ, ਸੰਤਾਂ ਸੰਤ ਕੀ ਹੁੰਦੇ ਨੇ, ਕੌਣ ਹੁੰਦੇ ਨੇ, ਕੀ ਉਹਨਾਂ ਦੀ ਲੋੜ ਹੈ, ਇਹ ਡਿਫਰੈਂਟ ਡਿਫਰੈਂਟ ਟੌਪਿਕ 'ਤੇ ਡਿਸਕਸ ਕੀਤੀ ਸਾਰੇ ਸੰਤਾਂ ਨੇ ਜਨਰਲ। ਹੁਣ ਅਸੀਂ ਇਕੱਲੇ ਇਕੱਲੇ ਸੰਤ ਨੂੰ ਲੈ ਕੇ, ਪੂਰਨ ਸੰਤਾਂ ਨੂੰ ਲੈ ਕੇ, ਚਾਹੇ ਉਹ ਮੁਸਲਿਮ ਨੇ, ਸੂਫੀ ਸੰਤ ਨੇ, ਉਹਨਾਂ ਨੂੰ ਵੀ ਲਵਾਂਗੇ। ਸੋ ਅਸੀਂ ਉਹ ਟੌਪਿਕ ਦੇ ਉੱਤੇ, ਇਕੱਲੇ ਇਕੱਲੇ ਟੌਪਿਕ ਦੇ, ਇਹ ਮੇਨ ਟੌਪਿਕ ਦੇ ਉੱਤੇ ਰਹਾਂਗੇ, ਅਸੀਂ ਸਪਿਰਚੁਅਲਿਟੀ 'ਤੇ ਗੱਲਬਾਤ ਕਰਾਂਗੇ। ਸੋ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ ਨਾਮ ਨਾਮ ਸਭ ਕਹਿਤ ਹੈ, ਨਾਮ ਨਾ ਪਾਇਆ ਜਾਏ। ਇਹ ਜਿਹੜਾ ਪ੍ਰੋਗਰਾਮ ਹੈ, ਮੈਂ ਦੱਸਦਿਆਂ, ਇਹ ਅਰਫਾ ਮੁਜ਼ੱਫਰ ਜਿਹੜੇ ਕਿ ਰੀਅਲ ਸਟੇਟ ਦੀ ਦੁਨੀਆਂ ਦਾ ਇੱਕ ਜਾਣਿਆ ਪਹਿਚਾਨਿਆ ਨਾਮ ਹੈ। ਸੋ ਮੈਂ ਹਮੇਸ਼ਾ ਆਪਣੇ ਪ੍ਰੋਗਰਾਮ ਵਿੱਚ ਕਹਿੰਦਾ ਉਹਨਾਂ ਦੇ ਸਪੋਂਸਰ ਦੇ ਨਾਲ, ਉਹਨਾਂ ਦੇ ਸਹਿਯੋਗ ਦੇ ਨਾਲ ਇਹ ਮੈਂ ਪ੍ਰੋਗਰਾਮ ਮਾਇੰਡ ਐਂਡ ਬੋਡੀ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਪੇਸ਼ ਹੋਏ ਹਾਂ। ਸੋ ਜਦੋਂ ਵੀ ਤੁਸੀਂ ਕੋਈ ਰੀਅਲ ਸਟੇਟ ਨਾਲ ਸੰਬੰਧਿਤ ਕੋਈ ਵੀ ਤੁਹਾਡਾ ਕੋਈ ਇਸ਼ੂ ਹੋਵੇ, ਕੰਸਰਨ ਹੋਵੇ, ਤੁਸੀਂ ਜਾਇਦਾਦ ਲੈਣੀ ਹੈ, ਵੇਚਣੀ ਹੈ, ਕੋਈ ਵੀ ਤੁਹਾਡਾ ਸਵਾਲ ਹੋਵੇ, ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ, ਪਿੰਡ ਵਾਲਿਆਂ ਨੂੰ, ਧਰਮ ਵਾਲਿਆਂ ਨੂੰ, ਕੰਟਰੀ ਵਾਲਿਆਂ ਨੂੰ, ਜਿਹਨੂੰ ਮਰਜ਼ੀ ਬੁਲਾਓ, ਤੁਹਾਡਾ ਫ੍ਰੀ ਹੈ ਕੰਸਲਟੇਸ਼ਨ ਲੈਣੀ, ਅਤੇ ਨਾਲ ਇਹਨਾਂ ਨੂੰ ਵੀ ਬੁਲਾ ਲਓ, ਆਪਣਾ ਕਿਹੜਾ ਕੋਈ ਪੈਸਾ ਲੱਗਦਾ, ਫਿਰ ਤੁਸੀਂ ਕੰਪੇਅਰ ਕਰੋ ਸਵਾਲ। ਜੋ ਇੱਕ ਤਾਂ ਪਹਿਲੀ ਗੱਲ, ਪੱਕੀ ਗੱਲ ਹੈ, ਕਿਸੇ ਵੀ ਚੀਜ਼ ਦਾ ਗਿਆਨ ਲੈਣਾ ਹੋਵੇ, ਜੋ 2-3-4 ਬੰਦੇ ਤੋਂ ਪੁੱਛਦੇ ਹਾਂ, ਵਾਰ ਵਾਰ ਉਹੀ ਚੀਜ਼ ਪੁੱਛਦੇ ਹਾਂ, ਸਾਨੂੰ ਪੂਰਾ ਨੌਲੇਜ ਹੋ ਜਾਂਦੀ ਹੈ, ਫਿਰ ਸਾਨੂੰ ਜਜਮੈਂਟ ਕਰਨੀ ਵੀ ਆਸਾਨ ਹੁੰਦੀ ਹੈ ਵੀ ਕਿਹੜਾ ਬੰਦਾ ਸਾਨੂੰ ਠੀਕ ਰਹੂਗਾ, ਕਿੰਨੀ ਕੁ ਕਮਿਸ਼ਨ ਲੈਂਦਾ, ਕਿੰਨੀਆਂ ਕੁ ਮਿੱਠੀਆਂ ਗੱਲਾਂ ਮਾਰਦਾ, ਕਿੰਨੀਆਂ ਕੁ ਸਪੱਸ਼ਟ ਗੱਲਾਂ ਕਰਦਾ। ਇਸੇ ਕਰਕੇ ਮੈਂ ਅਰਫਾ ਮੁਜ਼ੱਫਰ ਜੀ ਦਾ ਨਾਂ ਰਿਕਮੈਂਡ ਕਰਦਾ, ਤੁਸੀਂ ਬੁਲਾ ਲਓ। ਜੇ ਤੁਹਾਡੀ ਆਤਮਾ ਸਾਰਿਆਂ ਨੂੰ ਬੁਲਾਉਣ ਤੋਂ ਬਾਅਦ ਲੱਗੇ ਕਿ ਇਹ ਬਹੁਤ ਵਧੀਆ ਰਹਿਣਗੇ, ਤਾਂ ਤੁਸੀਂ ਯਕੀਨ ਕਰੋ ਕਿ ਤੁਸੀਂ ਜਦੋਂ ਉਹਨਾਂ ਨਾਲ ਡੀਲ ਕਰੋਗੇ, ਤੁਸੀਂ ਹੋਰ ਵੀ ਬੰਦਿਆਂ ਨੂੰ ਅੱਗੇ ਰਿਕਮੈਂਡ ਕਰੋਗੇ। ਸੋ ਇਹਨਾਂ ਦਾ ਮੈਂ ਨੰਬਰ ਦੇ ਦਿੰਦਾ, ਚਾਹੇ ਤੁਸੀਂ ਇਸ, ਇਹ ਜਿਹੜਾ ਆਪਣਾ ਰੇਡੀਓ ਸਟੇਸ਼ਨ ਹੈ, 416-620-1778 'ਤੇ ਕਾਲ ਕਰਕੇ ਇਹਨਾਂ ਦਾ ਨੰਬਰ ਲੈ ਸਕਦੇ ਹੋ, ਇਹਨਾਂ ਨਾਲ ਗੱਲਬਾਤ ਵੀ ਸਿੱਧੀ ਕਰ ਸਕਦੇ ਹੋ, ਜਾਂ ਜੇ ਤੁਸੀਂ ਸਿੱਧਾ ਇਹਨਾਂ ਦਾ ਸੈੱਲਫੋਨ ਨੰਬਰ ਲੈਣਾ, ਮੈਂ ਤੁਹਾਨੂੰ ਦੇ ਦਿੰਦਾ, 647 ਇਹਨਾਂ ਦਾ ਨੰਬਰ ਹੈ, ਤੁਸੀਂ ਕਾਲ ਕਰ ਸਕਦੇ ਹੋ। ਨਾਂ ਹੈਗਾ ਅਰਫਾ ਮੁਜ਼ੱਫਰ। ਉਹਨਾਂ ਦੇ ਸਹਿਯੋਗ ਦੇ ਨਾਲ ਆਪਾਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਸੋ ਅੱਜ ਆਪਾਂ ਨਾਮ ਦੇ ਉੱਪਰ ਗੱਲ ਕਰਨੀ ਹੈ ਕਿ ਨਾਮ ਕਿਹਨੂੰ ਕਹਿੰਦੇ ਨੇ, ਅਤੇ ਅਸੀਂ ਉਸ ਨਾਮ ਨੂੰ ਕਿਵੇਂ ਅਚੀਵ ਕਰਨਾ, ਕਿਸ ਤਰ੍ਹਾਂ ਅਸੀਂ ਪ੍ਰਾਪਤ ਕਰਨਾ, ਕਿਵੇਂ ਅਸੀਂ ਉਸ ਨੂੰ ਮਿਲ ਸਕਦੇ ਹਾਂ ਨਾਮ ਨੂੰ, ਇਹ ਦੋ ਗੱਲਾਂ ਦੇ ਉੱਤੇ ਗੱਲ ਕਰਾਂਗੇ। ਸੋ ਬਿਫੋਰ ਆਈ ਸਟਾਰਟ ਦਾ ਟੋਪਿਕ, ਆਈ ਥਿੰਕ ਵੀ ਹੈਵ ਟੂ ਟਾਕ ਅਬਾਊਟ ਗੋਡ। ਅਤੇ ਉਹ ਸ਼ਬਦ ਲੈਟਸ ਹੀਅਰ ਦਾ ਸੌਂਗ ਦੈਟ ਸੱਚਾ ਤੇਰਾ ਨਾਮ, ਪਰਮਾਤਮਾ ਦਾ ਨਾਮ ਸੱਚਾ ਕੀ ਹੈ।
شرعی اصولوں کے عین مطابق پاکستان کا پہلا مکمل فری اسلامک روشن ڈیجیٹل اکاؤنٹ، اب گھر بیٹھے دنیا بھر میں کہیں سے بھی آن لائن پاکستان میں وی او پی اسلامک روشن ڈیجیٹل اکاؤنٹ کھلوائیے، جس سے آپ کو ملے موبائل ایپ، دنیا بھر میں ڈیبٹ کارڈ کی فری ڈیلیوری اور بنا چارجز کے استعمال کی سہولت، اسلامک نیا پاکستان سرٹیفکیٹ، ربا فری سرٹیفکیٹ، آٹو فائنانسنگ اور آن لائن یوٹیلیٹی بلز کی ادائیگی اور بے شمار دوسری سہولیات۔ ابھی www.bop.com.pk پر آن لائن روشن ڈیجیٹل اکاؤنٹ فارم فل کیجیے اور پائیے ایکسلنس یونٹ کے ذریعے 24 گھنٹے ڈیڈیکیٹڈ سروسز، تاکہ آپ اپنوں سے رہیں دور رہ کر بھی پاس۔ مزید معلومات کے لیے +9242111267200 پر کال کیجیے۔ بی او پی، رکھے ہر فرد کا خیال۔
ٹیلی ٹائم الیکٹرانکس، ایل ای ڈیز اور ہوم اپلائنسز کی ہاٹسٹ اور برانڈیڈ رینج کے ساتھ 0% فائنانس، گارنٹی اور لوئسٹ پرائسز اور فری ڈیلیوری ان جی ٹی اے، تو انتظار کیسا؟ ابھی وزٹ کریں ٹیلی ٹائم برامٹن 280 ردرفورڈ روڈ یا اسپرنگ ڈیل اسکوئر شاپنگ سینٹر یا ایٹوبیکو 1770 ایلبین روڈ یا 9909 مارکم روڈ۔ مزید تفصیلات کے لیے کال کریں 9054551666۔ ٹیلی ٹائم الیکٹرانکس۔
ویلکم بیک۔ جس طرح کہ تمہیں پتا ہی ہے کہ اج اپاں نام دے اوپر گل بات کر رہے ہیں، نام دے کانسیپٹ دے اوپر کہ نام کس نوں کہندے نے، تے اس نام نوں اسیں کیویں اودے نال ملاپ کر سکدے ہاں، کیویں اونوں پراپت کر سکدے ہاں۔ سو پہلی گل ہے کہ نام کینوں کہندے نے۔ نام اصل دے وچ ایک او طاقت ہے، او پاور ہے जिन्हें सारी रचना नू पैदा कीता है, की खंड की ब्रह्मांड आकाश पताल ते उस विच रह रहे जिन्ने भी जीव जंत ने सब नाम ने ही पैदा किते ने। इट इज द नाम दैट सस्टेन ऑल स्काईज एंड अंडरवर्ल्ड। तीजी पातशाही ने कहा है नामे ते सब उपजे पाई नाम बिसरे मर जाई। नाम असल शब्द की धार नू कहिंदे ने। जदों शब्द दे विच वाइब्रेशन पैदा हुंदियां ने थरथराहट पैदा हुंदी है तां उस थरथराहट दे विचों प्रकाश पैदा हुंदा है ते फिर उसे ही प्रकाश दे विचों आवाज निकलदी है। सो जदों जिहड़ी इह लाइट एंड साउंड है उसे नू सच्चा नाम कहा जांदा है, सच्ची ताकत कही जांदी है ते इस सच्ची ताकत ने इस सच्चे नाम ने या इस लाइट एंड साउंड ने ही सारी रचना दी पैदा सारी रचना नू पैदा कीता है। सो ये ताकत है इहदे विच की है ये जिहड़ी ताकत है ये हरजाई है हर थां ते है ये ताकत हर थां ते है। इस ताकत तो बगैर कुछ भी नहीं। ये ठीक है कि ये ताकत कईयां च गुप्त है ते कईयां च प्रगट है। इहदा की मतलब है कि साडे हर बंदे दे हर जानवर दे हर थां दे विच इह ताकत हैगी पर जिन्हां ने अपनी मेहनत करके अपना अंदरला पर्दा खोल लिया उत्थे इह ताकत प्रगट होगी ते जिन्हें मेहनत कीती नहीं ते ताकत ओह प्रगट होई नहीं। सुती आई जमदे साडे अंदर है ते जदों मर गए सुती चली गई। जिस तरह असीं स्कूल च नहीं जांदे ते सानू नॉलेज नहीं हुंदी असीं इंटैलीजेंट नहीं बनते। जदों स्कूल जाके मेहनत करदे आं कदे दसवीं करदे आं फिर बीए करदे आं फिर एमए करदे आं एमएड करदे आं बीएड करदे आं सीबीएड करदे आं डिग्रियां लैंदे आं ते जे कोई नहीं पढ़ूगा फिर वह डंगरी चारूगा उन्हूं की गाण हुंदा फिर कहिंदे ने इहनूं अनपढ़ है। सो इसे तरह ही जिहड़े भी बंदे अपनी मेहनत करके अंदरला पर्दा खोल लैंदे ने सो फिर वह ताकत जिहड़ी है प्रगट हो जाती है ते जिन्हें अपना अंदर मेहनत करके पर्दा नहीं खोलिया ते फिर वह गुप्त दी गुप्त रहिंदी है। देखो जिहड़े बंदियां ने अंदरला अपना पर्दा खोल लिया वैन यू लिसन टू द शब्द धुन यू आर प्रेजेंट इन द कोर्ट ऑफ लॉर्ड। जिहड़े बंदियां ने गल तां मेहनत दी है विश्वास दी है ते भरोसे दी है। जदों बंदा भरोसा करके यकीन करके मेहनत करदा अंदरों कितों भी तुहानू नाम दान मिल गया अमृत मिल गया किसे पीर पैगंबर ऋषि मुनि संत किसी ने भी तुहानू नाम दान देता सिर्फ ये नहीं अखां मीच के काम करो जो उन्हें कहा उहदे ते अमल करना पऊगा। जदों तुसी अंदर जाके उहदा अमल किया मेहनत की फिर जो कुछ गुरु ने कहा हुंदा जो तुहाडे टीचर ने कहा हुंदा तुसी देखदे हो कि वाकई गल सही है ते जदों उस ताकत दे तुसी अंदरों दर्शन करदे हो उस ताकत नूं देखदे हो ते डेफिनेटली तुसी बागो बाग हो जाने। जिवें साडा कोई बच्चा है कोई बाहर गया वा जदों उहनूं सामने असीं देखदे हां कई सालां बाद असीं किन्ना खुश हुंदे हां। इसे तरह ही साडी ताकत साडे अंदर है परमात्मा साडे अंदर है जिहड़ी सच्चा नाम कह लो ਉਹ ਪਰਮਾਤਮਾ ਕਹਿ ਲਓ ਅੱਲਾ ਕਹਿ ਲਓ ਵਾਹਿਗੁਰੂ ਕਹਿ ਲਓ ਜੋ ਮਰਜ਼ੀ ਕਹਿ ਲਓ ਉਹ ਤਾਕਤ ਹੈ। ਉਹ ਤਾਕਤ ਦੇ ਜਦੋਂ ਅਸੀਂ ਮਿਹਨਤ ਕਰਕੇ ਅੰਦਰ ਦਰਸ਼ਨ ਕਰਦੇ ਹਾਂ ਅਤੇ ਦਰਸ਼ਨ ਕਰਕੇ ਫਿਰ ਅਸੀਂ ਕੋਈ ਨਾ ਕੋਈ ਉਹਦਾ ਨਾਂ ਰੱਖ ਦਿੰਦੇ ਹਾਂਜੀ ਕੋਈ ਉਹਨੂੰ ਜਦੋਂ ਦਰਸ਼ਨ ਜਿਹਨੇ ਵੀ ਕੀਤੇ ਕਿਸੇ ਪੀਰ ਪੈਗੰਬਰ ਨੇ ਸਦੀਆਂ ਤੋਂ ਕਰਦੇ ਆ ਰਹੇ ਨੇ ਕਿਸੇ ਨੇ ਉਹਨੂੰ ਵਰਡ ਕਹਿਤਾ ਕਿਸੇ ਨੇ ਲਗਾਸ ਕਹਿਤਾ ਕੋਈ ਨਾਮ ਕਹਿੰਦਾ ਕੋਈ ਰੱਬ ਕਹਿੰਦਾ ਪਰਮਾਤਮਾ ਕਹਿੰਦਾ ਹਰੀ ਕਹਿੰਦਾ ਓਮ ਕਹਿੰਦਾ ਰਾਮ ਕਹਿੰਦਾ ਕ੍ਰਿਸ਼ਨ ਕਹਿੰਦਾ ਵਾਹਿਗੁਰੂ ਕਹਿੰਦਾ ਅੱਲਾ ਕਹਿੰਦਾ ਧੰਨ ਸਤਿਗੁਰੂ ਕਹਿੰਦਾ ਹੋਰ ਵੀ ਬਥੇਰੇ ਨਾਮ ਕਹਿੰਦੇ ਨੇ। ਹਿੰਦੂ ਸ਼ਾਸਤਰਾਂ ਦੇ ਵਿੱਚ ਹਿੰਦੂ ਜਿਹੜੀਆਂ ਵੇਦ ਨੇ ਉਹਦੇ ਵਿੱਚ ਆਉਂਦਾ ਕਿ ਹਰੀ ਕੇ ਹਜ਼ਾਰ ਨਾਮ ਲੱਖ ਨਾਮ ਕ੍ਰਿਸ਼ਨ ਕੇਸ਼ੋ ਕੇ ਕਰੋੜ ਨਾਮ ਪਦਮ ਨਾਮ ਵਿਸ਼ਨ ਕੇ ਅਣਗਿਣਤ ਨਾਮ ਨੇ ਪਰਮਾਤਮਾ ਦੇ ਨਾਂ ਰੱਖੇ। ਦੇਖ ਲਓ ਛੋਟੀ ਜਿਹੀ ਗੱਲ ਹੈ ਆਪਣੀ ਲਾਈਫ ਦੇ ਉੱਤੇ ਝਾਤੀ ਮਾਰ ਲਓ ਜਦੋਂ ਅਸੀਂ ਪੈਦਾ ਹੋਏ ਸੀਗੇ ਜੇ ਅਸੀਂ ਗੋਰੇ ਹੋ ਗਏ ਤਾਂ ਦਾਈ ਨੇ ਸਾਨੂੰ ਗੋਰਾ ਲਾਲ ਕਹਿਤਾ ਕਿਉਂਕਿ ਉਹਨੇ ਅੱਗਿਓਂ ਟਿੱਪ ਲੈਣੀ ਹੁੰਦੀ ਹੈ ਵਧਾਈਆਂ ਲੈਣੀਆਂ ਹੁੰਦੀਆਂ ਜੇ ਕਾਲੇ ਹੋਏ ਤਾਂ ਕਾਲਾ ਰਾਮ ਰੱਖਤਾ ਉਲਟ ਮਾਂ ਬਾਪ ਨੇ ਦੇਖਿਆ ਲੋਕਾਂ ਦੀ ਨਜ਼ਰ ਨਾ ਲੱਗ ਜਾਵੇ ਜੇ ਗੋਰਾ ਹੋਇਆ ਉਹਦਾ ਨਾਂ ਕਾਲਾ ਕਰਤਾ ਜਦੋਂ ਝੰਡ ਹਿੰਦੂ ਬੱਚਿਆਂ ਦੀ ਲਾਉਂਦੇ ਨੇ ਵਾਲ ਲਾਉਂਦੇ ਨੇ, ਕਿਸੇ ਨੇ ਰੋਡਾ ਕਹਿਤਾ, ਕਿਸੇ ਨੇ ਗੰਜਾ ਕਹਿਤਾ, ਜਦੋਂ ਵਿਆਹ ਹੋ ਗਿਆ ਜਨਾਨੀ ਉਹਨੂੰ ਹਨੀ ਹਨੀ ਕਹਿਣਾ ਸ਼ੁਰੂ ਕਰਤਾ। ਜੇ ਅਸੀਂ 30-40-50 ਸਾਲਾਂ ਦੇ ਵਿੱਚ 10-12-20-25 ਨਾਂ ਰਖਾ ਲਏ, ਮਾਂ ਹੁੰਦੀ ਹੈ ਕੁਛ ਹੋ ਕੇ, ਕਦੇ ਉਹ ਨੰਨੀ ਚੋਚੋ ਕਹਿ ਦਿੰਦੀ ਹੈ, ਕਦੇ ਕਹਿੰਦੀ ਕਮਲਾ ਸਦਾਈ, ਪਤਾ ਨਹੀਂ ਕਿੰਨਾ ਕੁਛ ਕਹਿੰਦੀ ਹੈ। ਜੇ 30-40 ਸਾਲਾਂ 'ਚ ਸਾਡਾ ਸਾਡੇ ਇੰਨੇ ਨਾਂ ਰੱਖੇ ਗਏ, ਅਤੇ ਉਹ ਜਿਹੜਾ ਪਰਮਾਤਮਾ ਹੈ ਉਹ ਆਦਿ ਸੱਚ, ਜਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਉਹ ਤਾਂ ਯੁੱਗਾਂ ਯੁੱਗਾਂ ਤੋਂ ਹੈ। ਜਿੰਨੇ ਵੀ ਭਗਤਾਂ ਨੇ ਸਦੀਆਂ ਤੋਂ ਉਹਨਾਂ ਦਾ ਅੰਦਰੋਂ ਪਰਦਾ ਖੋਲ੍ਹ ਕੇ ਦਰਸ਼ਨ ਕੀਤੇ, ਉਹਦਾ ਨਾਂ ਰੱਖਤਾ। ਅਤੇ ਅੱਗਿਓਂ ਵੀ ਇਹ ਨਹੀਂ ਵੀ ਦਰਵਾਜ਼ਾ ਬੰਦ ਹੋ ਗਿਆ, ਅੱਗਿਓਂ ਵੀ ਜਿਹੜੇ ਮਿਹਨਤ ਕਰਦੇ ਨੇ ਅਤੇ ਉਹਨਾਂ ਦੇ ਜੋ ਦਰਸ਼ਨ ਕਰਦੇ ਨੇ ਉਹ ਕੋਈ ਨਾ ਕੋਈ ਨਾਂ ਰੱਖ ਦਿੰਦਾ। ਹਾਂ, ਜਦੋਂ ਉਸ ਤਾਕਤ ਨੂੰ ਅੰਦਰੋਂ ਕੋਈ ਦੇਖਦਾ ਉਹਦਾ ਕੋਈ ਨਾਂ ਰੱਖਦਾ, ਨਾਂ ਦਾ ਮੀਨਿੰਗ ਜ਼ਰੂਰ ਹੁੰਦਾ। ਜਿਵੇਂ ਕਿਸੇ ਨੇ ਕਿਹਾ ਕਿ ਰਾਮ, ਜਿਵੇਂ ਉਹ ਤੀਸਰੀ ਭਾਸ਼ਾ ਨੇ ਰਾਮ 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 ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਕੋਏ। ਸੋ ਉਹ ਜਿਹੜੀ ਰਾਮ ਦਾ ਤਾਕਤ, ਜਿਹਨੇ ਵੀ ਦਰਸ਼ਨ ਕੀਤੇ ਰਾਮ ਦੇ, ਉਹਦਾ ਰਾਮ ਦਾ ਕੀ ਮਤਲਬ ਹੈ ਕਿ ਰਾਮ ਦਾ ਅਰਥ ਹੈ ਕਿ ਉਹ ਤਾਕਤ ਜਿਹੜੀ ਸਾਰੀਆਂ ਚੀਜ਼ਾਂ ਦੇ ਵਿੱਚ ਘੱਟ ਘੱਟ ਦੇ ਵਿੱਚ ਰਮੀ ਹੋਵੇ। ਕ੍ਰਿਸ਼ਨ ਕਹਿੰਦੇ ਆਪਾਂ, ਕ੍ਰਿਸ਼ਨ ਦਾ ਅਰਥ ਹੈ ਉਹ ਤਾਕਤ ਜਿਹੜੀ ਸਾਰੀ ਸ੍ਰਿਸ਼ਟੀ ਦੇ ਅੰਸ਼ਾਂ ਨੂੰ ਆਪਣੇ ਵੱਲ ਅਟਰੈਕਟ ਕਰ ਰਹੀ ਹੋਵੇ, ਖਿੱਚ ਰਹੀ ਹੋਵੇ। ਇਸੇ ਤਰ੍ਹਾਂ ਹਰੀ ਕਹਿੰਦੇ ਹਾਂ, ਹਰੀ ਦਾ ਮਤਲਬ ਹੈ ਕਿ ਉਹ ਤਾਕਤ ਜਿਹੜੀ ਸਾਰੀ ਚੀਜ਼ਾਂ ਦਾ ਨਾਸ਼ ਕਰ ਦੇਵੇ, ਨਸ਼ਟ ਕਰ ਦੇਵੇ, ਸੋ ਉਹਨੂੰ ਹਰੀ ਕਹਿੰਦੇ ਹਾਂ। ਸੋ ਜਿੰਨੇ ਵੀ ਭਗਤ ਪਿਆਰਿਆਂ ਨੇ ਪਰਮਾਤਮਾ ਦੇ ਜਾਂ ਉਸ ਤਾਕਤ ਦੇ ਅੰਦਰੋਂ ਦਰਸ਼ਨ ਕੀਤੇ, ਉਹਦਾ ਕੋਈ ਨਾ ਕੋਈ ਨਾਂ ਰੱਖਦਾ, ਅਤੇ ਉਹ ਨਾਂ ਰੱਖਣ ਦਾ ਕੀ ਹੁੰਦਾ ਮਤਲਬ, ਉਹਦਾ ਕੋਈ ਨਾ ਕੋਈ ਮਤਲਬ ਜ਼ਰੂਰ ਹੁੰਦਾ। ਪਰ ਇਹ ਤਾਂ ਗੱਲ ਜਨਰਲ ਗੱਲ ਹੈ, ਪਰ ਜਿਹੜਾ ਅਸਲੀ ਨਾਂ ਹੈ ਉਹਨੂੰ ਅਸੀਂ ਕੋਈ ਵੀ ਲੈਂਗੁਏਜ ਦੇ ਵਿੱਚ, ਬੋਲੀ ਦੇ ਵਿੱਚ, ਅੱਖਰ ਦੇ ਵਿੱਚ ਨਹੀਂ ਦੱਸ ਸਕਦੇ। ਇਹ ਨਹੀਂ ਕਹਿ ਸਕਦੇ ਵੀ ਇਹਦਾ ਨਾਂ ਵਾਹਿਗੁਰੂ ਹੈ, ਇਹਦਾ ਨਾਂ ਅੱਲਾ ਹੈ, ਇਹਦਾ ਨਾਂ ਰਾਮ ਹੈ, ਰਹੀਮ ਹੈ, ਭਾਸ਼ਾ 'ਚ ਨਹੀਂ ਆਉਂਦਾ। ਉਹ ਤਾਕਤ ਹੈ, ਕਿਉਂਕਿ ਜਿਹੜੀ ਤਾਕਤ ਹੁੰਦੀ ਉਹ ਭਾਸ਼ਾ 'ਚ ਨਹੀਂ ਹੋ ਸਕਦੀ। ਜਿਸ ਤਰ੍ਹਾਂ ਅਸੀਂ ਬਰਫੀ ਕਹੀਏ, ਬਰਫੀ ਬੱਬਾ ਰਾਰਾ ਫਫਿਨ ਫੀ, ਬਰਫੀ ਬਣ ਗਿਆ, ਪਰ ਬਰਫੀ ਨਾਲ ਕਹਿਣ ਨਾਲ ਤਾਂ ਕੁਛ ਨਹੀਂ। ਬਰਫੀ ਇੱਕ ਚੀਜ਼ ਦਾ ਨਾਂ ਹੈ ਵੀ ਖੋਏ ਦਾ ਦੁੱਧ ਨੂੰ ਘੋਟਦੇ ਹਾਂ, ਖੋਆ ਬਣਾਉਂਦੇ ਹਾਂ, ਵਿੱਚ ਫਿਰ ਥੋੜ੍ਹੀ ਖੰਡ ਪਾ ਦਿੰਦੇ ਹਾਂ, ਫਿਰ ਜਮਾਉਂਦੇ ਹਾਂ, ਅਤੇ ਉਸ ਚੀਜ਼ ਨੂੰ ਜਿਹੜੀ ਚੀਜ਼ ਦਾ ਸਵਾਦ ਹੁੰਦਾ ਵਿੱਚ ਖੋਏ ਅਤੇ ਦੁੱਧ ਦਾ ਖੰਡ ਦਾ, ਉਹ ਸਵਾਦ ਨੂੰ ਬਰਫੀ ਕਹਿੰਦੇ, ਉਹਦਾ ਨਾਂ ਰੱਖਿਆ। ਪਰ ਬਰਫੀ ਦਾ ਚਾਹੇ ਨਾਂ ਤਾਂ ਉਹਦਾ ਤੁਸੀਂ ਸ਼ਕਰਪਾਰਾ ਰੱਖ ਦਿਓ। ਸੋ ਗੱਲ ਕੀ ਆ ਕਿ ਪਰਮਾਤਮਾ ਦਾ ਜੋ ਮਰਜ਼ੀ ਨਾਂ ਰੱਖੋ, ਉਹਦਾ ਨਾਂ ਦਾ ਮਤਲਬ ਕੀ ਹੈ ਕਿ ਉਹ ਤਾਕਤ ਹੈ ਜਿਹਨੂੰ ਕਿ ਅਸੀਂ ਜਿਹੜੀ ਕਿ ਦੈਟ ਤਾਕਤ, ਦੈਟ ਨਾਮ ਦੈਟ ਸਸਟੇਨ ਆਲ ਸਕਾਈਸ ਐਂਡ ਅੰਡਰ ਵਰਲਡ। ਸੋ ਉਹਨੇ ਉਸ ਤਾਕਤ ਨੇ ਜਿਹੜੀ ਹੈ ਸਾਰੀ ਰਚਨਾ ਨੂੰ ਜਿਹਨੇ ਪੈਦਾ ਕੀਤਾ, ਉਸ ਨੂੰ ਆਪਾਂ ਨਾਮ ਕਹਿੰਦੇ ਹਾਂ। ਇਹ ਜਿਹੜੀ ਤਾਕਤ ਹੈ ਇਹ ਅਨਰਿਟਨ ਲੈਂਗੁਏਜ ਹੈ, ਅਨਸਪੋਕਨ ਲੈਂਗੁਏਜ ਹੈ। ਇਹ ਨਹੀਂ ਵੀ ਬੋਲ ਬੋਲ ਕੇ, ਇਹ ਨਹੀਂ ਕਹਿ ਸਕਦੇ ਰਾਮ 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 ਰਾਮ, ਕ੍ਰਿਸ਼ਨ ਕ੍ਰਿਸ਼ਨ ਕ੍ਰਿਸ਼ਨ, ਅੱਲਾ ਅੱਲਾ ਅੱਲਾ, ਵਾਹਿਗੁਰੂ ਵਾਹਿਗੁਰੂ। ਇਹ ਤਾਕਤ ਇੰਜ ਨਹੀਂ, ਇਹ ਅਨਰਿਟਨ ਲੈਂਗੁਏਜ ਹੈ, ਇਹਨੂੰ ਬੋਲ ਕੇ ਨਹੀਂ ਕਰ ਸਕਦੇ ਅਸੀਂ, ਨਾ ਹੀ ਅਸੀਂ ਲਿਖ ਸਕਦੇ ਹਾਂ ਅਤੇ ਨਾ ਹੀ ਅਸੀਂ ਬੋਲ ਸਕਦੇ ਹਾਂ। ਕਿਉਂ? ਕਿਉਂਕਿ ਦ ਰੀਅਲ ਨੇਮ ਆਫ ਗੋਡ ਕੈਨ ਨੀਦਰ ਬੀ ਸਪੋਕਨ ਬਾਈ ਟੰਗ। ਜਿਹੜਾ ਅਸਲੀ ਨਾਂ ਹੈ ਉਹ ਸ਼ਬਦ ਮੂੰਹ ਨਾਲ, ਜੀਵਨ ਜੀਵ ਦੇ ਨਾਲ ਨਹੀਂ ਅਸੀਂ ਬੋਲ ਸਕਦੇ, ਨੋਰ ਕੈਨ ਬੀ ਹਰਡ ਬਾਈ ਦਾ ਫਿਜ਼ੀਕਲ ਈਅਰਸ, ਨਾ ਹੀ ਜਿਹੜੇ ਅਸੀਂ ਗੁਰਦੁਆਰੇ ਮੰਦਰ 'ਚ ਜਾਂਦੇ ਹਾਂ, ਜਦੋਂ ਕੀਰਤਨ ਸੁਣਦੇ ਹਾਂ ਉਹ ਬਾਹਰਲੇ ਕੰਨਾਂ ਨਾਲ ਸੁਣ ਲੈਂਦੇ ਹਾਂ, ਪਰ ਜਿਹੜਾ ਅਸਲੀ ਕੀਰਤਨ ਹੈ ਉਹ ਅੰਦਰ ਹੋ ਰਿਹਾ, ਉਹ ਅੰਦਰਲੇ ਕੰਨਾਂ ਨਾਲ ਹੋਊਗਾ, ਅੰਦਰਲੀਆਂ ਅੱਖਾਂ ਨਾਲ ਹੋਊਗਾ, ਅਤੇ ਮੂੰਹ ਬੰਦ ਕਰਕੇ ਅੰਦਰੋਂ ਹੀ ਸੁਣਿਆ ਜਾਊਗਾ। ਸੋ ਓਨਲੀ ਅਵਰ ਇਨਰ ਆਈਸ ਕੈਨ ਹੀਅਰ ਦਾ ਸੋਰੀ ਓਨਲੀ ਅਵਰ ਇਨਰ ਆਈਸ ਕੈਨ ਹੀਅਰ ਦਾ ਡਿਵਾਈਨ ਲਾਈਟ ਐਂਡ ਇਨਰ ਈਅਰਸ ਕੈਨ ਹੀਅਰ ਦਾ ਡਿਵਾਈਨ ਮੋਲਿਟੀ। ਅਸਲ ਦੇ ਵਿੱਚ ਜਿਹੜਾ ਨਾਮ ਹੈ ਦੋ ਪ੍ਰਕਾਰ ਦਾ ਹੁੰਦਾ, ਇੱਕ ਧੁਨਾਤਮਕ ਕਹਿੰਦੇ ਨੇ, ਇੱਕ ਨੂੰ ਵਰਨਾਤਮਕ ਕਹਿੰਦੇ ਨੇ। ਪਹਿਲਾ ਹੁੰਦਾ ਵਰਨਾਤਮਕ, ਵਰਨਾਤਮਕ ਆਹੀ ਹੈ ਜਿੰਨੇ ਵੀ ਪਰਮਾਤਮਾ ਦੇ ਨਾਂ ਰੱਖੇ ਨੇ, ਜਿੰਨੀਆਂ ਵੀ ਗ੍ਰੰਥ ਪੋਥੀਆਂ ਧਾਰਮਿਕ ਪੁਸਤਕਾਂ ਨੇ ਉਹਦੇ ਵਿੱਚ ਜੋ ਵੀ ਨਾਮ ਨੇ, ਜਿਵੇਂ ਮੈਂ ਕਿਹਾ ਸੀ ਅੱਲਾ, ਵਾਹਿਗੁਰੂ, ਰਾਮ, ਕ੍ਰਿਸ਼ਨ, ਜੋ ਮਰਜ਼ੀ ਨਾਮ ਰੱਖੇ ਨੇ ਉਹਨੂੰ ਕਹਿੰਦੇ ਨੇ ਵਰਨਾਤਮਕ। ਹਾਂਜੀ, ਅਤੇ ਈਵਨ ਸਾਨੂੰ ਗੁਰੂ ਨਾਮਦਾਨ ਵੀ ਦਿੰਦਾ, ਉਹ ਵੀ ਵਰਨਾਤਮਕ ਹੈ। ਅਤੇ ਜਦੋਂ ਅਸੀਂ ਉਹ ਵਰਨਾਤਮਕ ਉਹ ਅੱਖਰਾਂ ਨੂੰ ਜਪਦੇ 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 ਜਪਦੇ, ਹਾਂਜੀ, ਸਿਮਰਨ ਕਰਦੇ ਕਰਦੇ ਕਰਦੇ, ਆਪਣਾ ਜਿਹੜੀ ਰੂਹ ਹੈ ਉਹ ਥਰਡ ਆਈ ਦੇ ਉੱਤੇ ਅੱਖਾਂ ਦੇ ਵਿਚਕਾਰ ਕੰਸੈਂਟਰੇਟ ਕਰ ਲੈਂਦੇ ਹਾਂ, ਇਕਾਗਰ ਕਰ ਲੈਂਦੇ ਹਾਂ, ਤਾਂ ਉੱਥੇ ਜਿਹੜੀ ਜੋਤ ਜਗਦੀ ਹੈ, ਉਸ ਜੋਤ ਦੇ ਵਿੱਚੋਂ ਜਿਹੜੀ ਆਵਾਜ਼ ਆਉਂਦੀ ਹੈ ਉਹਨੂੰ ਕਹਿੰਦੇ ਵਰਨਾਤਮਕ, ਨਹੀਂ ਕਹਿੰਦੇ ਉਹ, ਫਿਰ ਵਰਨਾਤਮਕ ਤੋਂ ਧੁਨਾਤਮਕ ਬਣ ਜਾਂਦੀ, ਧੁਨ ਪੈਦਾ ਹੁੰਦੀ ਹੈ, ਅਣਹਦ ਬਾਣੀ ਪੈਦਾ ਹੁੰਦੀ ਹੈ। ਉਹ ਜਿਹੜੀ ਅਣਹਦ ਬਾਣੀ ਹੈ ਉਹ ਅਸਲੀ ਨਾਂ ਹੈ, ਪਰ ਅਸਲੀ ਨਾਮ ਦੇ ਉੱਪਰ ਪਹੁੰਚਣ ਦੇ ਲਈ ਵਰਨਾਤਮਕ ਨਾਮ ਦਾ ਹੋਣਾ ਜ਼ਰੂਰੀ ਹੈ। ਜਿੰਨਾ ਚਿਰ ਅਸੀਂ ਮੂੰਹ ਨਾਲ ਬੋਲਦੇ ਨਹੀਂ, ਹੌਲੀ ਹੌਲੀ ਬੋਲ ਬੋਲ ਕੇ ਪ੍ਰੈਕਟਿਸ ਕਰਕੇ ਫਿਰ ਅਸੀਂ ਅੰਦਰੋਂ ਉਸ ਧੁੰਨ ਦੇ ਨਾਲ ਜੁੜਦੇ ਹਾਂ। ਸੋ ਉਹ ਜਦੋਂ ਧੁੰਨ ਦੇ ਨਾਲ ਜੁੜ ਜਾਂਦੇ ਹਾਂ, ਉਹੀ ਪਰਮਾਤਮਾ ਦਾ ਜਿਹੜਾ ਹੈਗਾ ਉਹ ਅਸਲੀ ਨਾਮ ਹੈ। ਜਿਵੇਂ ਕਿ ਜੀਸਸ ਕ੍ਰਾਈਸਟ ਨੇ ਕਿਹਾ ਸੀ, ਇਫ ਦਾਈ ਆਈ ਬੀ ਸਿੰਗਲ ਦਾਈ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈਟ, ਕਿ ਹੌਲੀ 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 ਵਾਹਿਗੁਰੂ 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 ਅੱਲਾਹ 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 ਰਾਮ ਰਾਮ ਰਾਮ, ਜੋ ਵੀ ਤੁਹਾਨੂੰ ਗੁਰੂ ਮੰਤਰ ਦਿੱਤਾ ਉਹ ਮੂੰਹ ਨਾਲ ਬੋਲ ਦਿਓ, ਹੌਲੀ ਹੌਲੀ ਆਪਣੀ ਕੰਸੈਂਟਰੇਸ਼ਨ ਕਰਦੇ ਹੋ, ਹੌਲੀ ਹੌਲੀ ਕੰਸੈਂਟਰੇਸ਼ਨ ਦੇ ਵਿੱਚ ਤੁਹਾਡੀ ਜਿਹੜੀ ਰੂਹ ਹੈ ਆਟੋਮੈਟਿਕਲੀ ਤੁਹਾਨੂੰ ਅੰਦਰੋਂ ਆਨੰਦ ਹੋਣਾ ਸ਼ੁਰੂ ਹੋ ਜਾਂਦਾ। ਆਨੰਦ ਤਾਂ ਹੀ ਆਊਗਾ ਜਦੋਂ ਅਸੀਂ ਬਾਹਰੋਂ ਆਪਣੇ ਆਪ ਨੂੰ ਡਿਟੈਚ ਕਰਾਂਗੇ। ਜੇ ਸਾਰਾ ਦਿਨ ਅਸੀਂ ਧਰਮਿੰਦਰ ਦੀਆਂ ਮੂਵੀਆਂ ਹੀ ਦੇਖੀ ਜਾਣੀਆਂ, ਸ਼ੋਲੇ ਹੀ ਦੇਖੀ ਜਾਣੀ ਹੈ ਅਤੇ ਨਿੰਦਿਆ ਚੁਗਲੀ ਕਰਨੀਆਂ, ਟੈਲੀਫੋਨ 'ਤੇ ਕਰਨੀਆਂ, ਫਿਰ ਹੌਲੀ ਹੌਲੀ ਅਟੈਚਮੈਂਟ ਬਹੁਤ ਦੇਰ ਲੱਗਣੀ ਹੈ। ਜਦੋਂ ਅਸੀਂ ਬਾਹਰਲੇ ਸਵਾਦ ਛੱਡ ਦਿੰਦੇ ਹਾਂ, ਹੀਰਾ ਫੇਰੀਆਂ ਛੱਡ ਦਿੰਦੇ ਹਾਂ, ਅਟੈਚਮੈਂਟਾਂ ਛੱਡ ਦਿੰਦੇ ਹਾਂ ਅਤੇ ਆਪਣੀ ਚੌਂਕੜੀ ਮਾਰਨੀ ਸ਼ੁਰੂ ਕਰਦੇ ਹਾਂ ਵੀ ਨੋ ਮੈਟਰ ਵਟ, ਕਮਰੇ 'ਚੋਂ ਤਾਂ ਹੀ ਨਿਕਲੂੰਗਾ, ਲੱਤਾਂ ਸਿੱਧੀਆਂ ਕਰੋ, ਬਿੰਗੀਆਂ ਕਰੋ, ਧਿਆਨ ਲੱਗਦਾ ਨਹੀਂ ਲੱਗਦਾ, ਇਹ ਤਾਂ ਸਾਡੇ ਕੰਟਰੋਲ 'ਚ ਹੈ ਵੀ ਅਸੀਂ ਕਮਰੇ 'ਚ ਰਹੀਏ, ਇੰਨਾ ਕੁ ਤਾਂ ਸਾਡੇ ਕੰਟਰੋਲ 'ਚ ਹੈਗਾ ਵੀ ਦਫਾ ਕਰੋ ਕੰਮ ਨੂੰ, ਦਫਾ ਕਰੋ ਨੌਕਰੀ ਨੂੰ, ਮੈਂ ਤਾਂ ਪਹਿਲਾਂ ਕੰਮ ਕਰੂੰਗਾ, ਜੇ ਕਿਤੇ ਜਾਣਾ ਵੀ ਹੈ ਮੈਂ ਛੇਤੀ ਉੱਠ ਖੜੂੰਗਾ। ਜਦੋਂ ਤੁਸੀਂ ਆਪਣਾ ਪੂਰਾ ਟਾਈਮ ਲਾਉਂਦੇ ਹੋ, ਹੌਲੀ 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 ਦੁਨੀਆਂ ਨਾਲੋਂ ਤੁਸੀਂ ਡਿਟੈਚ ਹੋ ਜਾਂਦੇ ਹੋ, ਅੰਦਰ ਤੁਸੀਂ ਅਟੈਚ ਹੋ ਜਾਂਦੇ ਹੋ ਅਤੇ ਫਿਰ ਉਹ ਜਿਹੜੀ ਧੁਨਾਤਮਕ ਧੁਨ ਹੈ, ਅਨਹਦ ਬਾਣੀ ਹੈ, ਉਹ ਤੁਸੀਂ ਸੁਣਦੇ ਹੋ ਅਤੇ ਉਹੀ ਜਿਹੜੀ ਹੈ ਪਰਮਾਤਮਾ ਦਾ ਅਸਲੀ ਨਾਂ ਹੈ, ਹੋਰ ਕੋਈ ਨਾਂ ਨਹੀਂ, ਇੱਕ ਪਾਵਰ ਨੂੰ ਕਿਹਾ ਹੈ। ਇਹ ਦਿਨ ਰਾਤ ਸਾਡੇ ਸ਼ਿਰਾ ਸਾਡੇ ਜਿਹੜਾ ਵੀ ਬੰਦੇ ਦਾ ਜਨਮ ਹੈ, ਜਦੋਂ ਜਿੰਨਾ ਚਿਰ ਸਾਡੇ 'ਚ ਸਾਹ ਆਉਂਦਾ, ਇਹ ਜੋਤ ਜਾਗ ਰਹੀ ਹੈ, ਜਿਹਨੂੰ ਕਿਤੇ ਤੇਲ ਦੀ ਲੋੜ ਨਹੀਂ, ਕਿਸੇ ਬੱਤੀ ਦੀ ਲੋੜ ਨਹੀਂ। ਪਰ ਇੱਕ ਖਿਆਲ ਰੱਖੋ, ਜਿੰਨੀਆਂ ਮਰਜ਼ੀ ਅਸੀਂ, ਜਿੰਨਾ ਚਿਰ ਇਹ ਸਾਡੇ ਧੁਨਾਤਮਕ ਨਾਮ ਹੈ ਨਾ, ਜਾਂ ਆਤਮਾ ਕਹਿ ਲਓ, ਸੱਚਾ ਨਾਮ ਸਾਡੇ ਅੰਦਰ ਹੈ, ਉਹਨਾਂ 'ਤੇ ਅਸੀਂ ਟਪੂਸੀਆਂ ਮਾਰਦੇ ਫਿਰਦੇ ਹਾਂ ਦੁਨੀਆਂ ਦੇ ਵਿੱਚ, ਅਤੇ ਆਪਣੇ ਆਪ ਨੂੰ ਓਵਰ ਸਮਾਰਟ ਸਮਝੀ ਜਾਂਦੇ ਹਾਂ, ਚਲਾਕੀ ਸਮਝੀ ਜਾਂਦਾ, ਧਨ ਦੌਲਤ ਇਕੱਠੀ ਕਰੀ ਜਾਂਦੇ, ਇੱਕ ਮਕਾਨ, ਦੋ ਮਕਾਨ, 10 ਮਕਾਨ, ਹੇਰਾ ਫੇਰੀ ਕਰਨ ਕਰਨੀ ਉਹਨੇ ਕਦੇ ਖਹਿੜਾ ਛੱਡ ਦੇ, ਮਨ ਕਹਿੰਦਾ ਨਹੀਂ ਹੇਰਾ ਫੇਰੀ ਕੋਈ ਨਹੀਂ, ਪੁੱਠੇ ਪੁੱਠੇ ਸਾਡੇ ਖਿਆਲ ਆਉਂਦੇ ਨੇ, ਗੰਦ ਮੰਦ ਅਸੀਂ ਖਾਂਦੇ ਹਾਂ, ਗੰਦ ਮੰਦ ਮੀਟ ਮੂਟ ਜਿਹਾ ਪਿਆ ਹੋਵੇ ਮੂੰਹ 'ਚੋਂ ਲਾਲਾਂ ਡਿੱਗੀ ਜਾਂਦੀਆਂ ਵੀ ਚਲੋ ਉੱਥੇ ਪਾਰਟੀਆਂ ਖਾਵਾਂਗੇ। ਸੋ ਇਹ ਅਸੀਂ ਭੁੱਲ ਜਾਂਦੇ ਹਾਂ ਕਿ ਇੱਕ ਦਿਨ ਇਹ ਤਾਕਤ ਨੇ ਨਿਕਲ ਜਾਣਾ, 100% ਨਿਕਲ ਜਾਣਾ, ਅਤੇ ਜਦੋਂ ਇਹ ਤਾਕਤ ਨਿਕਲ ਗਈ ਨਾ, ਤਾਂ ਫਿਰ ਜਿਹੜੇ ਸਾਡੇ ਯਾਰ ਦੋਸਤ ਨੇ, ਮੁੰਡੇ ਕੁੜੀਆਂ ਨੇ, ਰਿਸ਼ਤੇਦਾਰ ਨੇ, ਜਿਨ੍ਹਾਂ ਪਿੱਛੇ ਟੁੱਟ ਟੁੱਟ ਕੇ ਦੌੜੇ ਫਿਰਦੇ ਸੀ, ਨਿਆਣਿਆਂ ਨੂੰ ਆਹ ਕਰਾ ਦੇਣਾ, ਵਾਹ ਕਰਾ ਦੇਣਾ, ਉਹ ਫਿਰ ਭਾਈ ਸਾਹਿਬ ਇੱਕ ਮਿੰਟ ਨਹੀਂ ਲਾਉਂਦੇ। ਫਿਰ ਜਿਹੜਾ ਸਾਡਾ ਨੌਂ ਹੈ ਨਾ, ਜਿਹਦਾ ਰੱਖਿਆ ਰਮੇਸ਼ਵਰ ਲਾਲ, ਰਵੀਪਾਲ, ਗੁਰਮੇਲ ਸਿੰਘ, ਫਲਾਣਾ ਸਿੰਘ, ਧਿਮਕਾ ਸਿੰਘ, ਰਾਮ, ਰਹੀਮ, ਉਦੋਂ ਬਾਅਦ ਉਹ ਬੌਡੀ ਬਣ ਜਾਂਦੀ ਹੈ। ਜਿਹੜੇ ਸਾਡੇ ਰਿਸ਼ਤੇਦਾਰ ਨੇ, ਯਾਰ ਦੋਸਤ ਨੇ, ਉਹਦੀ ਕਹਿੰਦੇ ਨੇ ਉਹ ਬੌਡੀ ਕਦੋਂ ਲਿਜਾਣਾ ਜੀ, ਵਿਊਇੰਗ ਕਦੋਂ ਹੋਊਗੀ, ਫਿਊਨਰਲ ਕਦੋਂ ਹੋਊਗਾ। 1 ਸਕਿੰਟ ਲੱਗਦਾ ਸਾਡਾ, ਇਹ ਟੱਪਦੇ ਹੀ ਅਸੀਂ ਉਨ੍ਹਾਂ ਚਿਰ ਹਾਂ ਜਿੰਨਾ ਚਿਰ ਸਾਡੇ 'ਚ ਪਾਵਰ ਹੈ, ਅਤੇ ਪਾਵਰ ਜਦੋਂ ਨਿਕਲ ਗਈ ਅਤੇ ਜਿਹੜਾ ਸਾਡਾ 50-60 ਕਿਲੋ ਦਾ ਜਿਹੜਾ ਹੈ ਨਾ ਸਰੀਰ, ਇਹ ਇੱਕ ਮੁੱਠੀ ਰਹਿ ਜਾਣੀ ਹੈ। ਜਦੋਂ ਹੀ ਤਾਂ ਆਤਮਾ ਨਿਕਲ ਗਈ ਸਾਡੇ 'ਚੋਂ, ਸੱਚਾ ਨਾਮ ਨਿਕਲ ਗਿਆ, ਅਤੇ ਸਾਨੂੰ ਕਿਸੇ ਨੇ ਪੌੜੀ 'ਤੇ ਬੰਨ੍ਹ ਦੇਣਾ, ਗੱਠਾਈਆਂ ਮਾਰ ਕੇ ਉੱਪਰ ਕੱਪੜਾ ਚੜ੍ਹਾ ਦੇਣਾ, ਕਿਸੇ ਨੇ ਡੱਬੇ 'ਚ ਬੰਦ ਕਰ ਦੇਣਾ, ਕਿਸੇ ਨੇ ਬਟਨ ਦਵਾ ਦੇਣਾ, ਕਿਸੇ ਨੇ ਅੱਗ ਲਗਾ ਦੇਣੀ ਹੈ, ਕਿਸੇ ਨੇ ਮਿੱਟੀ 'ਚ ਦਫਨਾ ਦੇਣਾ, ਅਤੇ ਸਾਡਾ ਕੀ ਪੱਲੇ ਆ, ਜਿੰਨਾ ਮਰਜ਼ੀ ਫਿਰ ਮਿੱਟੀ ਨੂੰ ਜੋੜੀ ਚੱਲੇ, ਉਹ ਸਰੀਰ ਮੁੜ ਕੇ ਨਹੀਂ ਮਿਲਣਾ। ਸੋ ਇਸ ਕਰਕੇ ਸਰੀਰ ਦੇ ਵਿੱਚ ਜਿਹੜੀ ਉਹ ਤਾਕਤ ਹੈ, ਉਸ ਨੂੰ ਸੱਚਾ ਨਾਮ ਕਹਿੰਦੇ ਨੇ, ਉਸ ਨੂੰ ਹੀ ਪਰਮਾਤਮਾ ਕਹਿੰਦੇ ਨੇ। ਪਰ ਜੇ ਸੱਚਾ ਨਾਮ ਪ੍ਰਾਪਤ ਕਰਨਾ ਹੋਊ ਤਾਂ ਇਹਦੇ ਲਈ ਪ੍ਰੈਕਟੀਕਲ ਮਿਹਨਤ ਕਰਨੀ ਪਊਗੀ। ਜਿਵੇਂ ਕਿ ਯਾਰੀ ਸਾਹਿਬ ਨੇ ਕਿਹਾ ਸੀ ਨਾ, ਰਸਨਾ ਰਾਮ ਕਹਿਤ ਤੈ ਥਾਕੋ, ਪਾਣੀ ਕਹਿਤ ਕਬੂ ਪਿਆਸ ਬੁਝਤ ਹੈ, ਪਿਆਸ ਬੁਝਤ ਜਬ ਚਾਖੋ। ਸਾਰਾ ਦਿਨ ਪਾਣੀ 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 ਕਰੀ ਚੱਲੋ, ਤੁਹਾਡੀ ਪਿਆਸ ਨਹੀਂ ਬੁਝਣੀ। ਪਿਆਸ ਉਦੋਂ ਬੁਝੂਗੀ ਜਦੋਂ ਪਾਣੀ ਗਲਾਸ 'ਚ ਪਾਓਗੇ ਅਤੇ ਮੂੰਹ 'ਚ ਪਾ ਕੇ ਅੰਦਰ ਕਰੋਗੇ ਹਜ਼ਮ। ਸੋ ਇਸੇ ਤਰ੍ਹਾਂ ਹੀ ਜਿਹੜਾ ਸੱਚਾ ਨੌਵਾਂ ਜਾਂ ਪਰਮਾਤਮਾ, ਗੱਲਾਂ ਬਾਤਾਂ ਦਾ ਨਹੀਂ, ਭਰੋਸਾ ਰੱਖ ਕੇ, ਯਕੀਨ ਰੱਖ ਕੇ ਜਦੋਂ ਮਿਹਨਤ ਕਰਦੇ ਹਾਂ, ਉਹਨੂੰ ਜਪਦੇ ਹਾਂ, ਅਤੇ ਜਪਦੇ 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 ਜਿਹੜੀ ਉਹ ਹੈ, ਅਸੀਂ ਧੁੰਨ ਦੇ ਵਿੱਚ ਲੀਨ ਹੋ ਜਾਵਾਂਗੇ। ਸੋ ਜਦੋਂ ਅਸੀਂ ਧੁੰਨ ਦੇ ਵਿੱਚ ਲੀਨ ਹੋ ਜਾਵਾਂਗੇ, ਫਿਰ ਸਾਨੂੰ ਪਰਮਾਤਮਾ ਦਾ ਅਸਲੀ ਸਰੂਪ ਨਜ਼ਰ ਆਊਗਾ। ਗੱਲਾਂ ਬਾਤਾਂ ਨਹੀਂ, ਗੱਲਾਂ ਬਾਤਾਂ ਤਾਂ ਕਰੀ ਜਾਂਦੇ ਨੇ, ਚਾਹੇ ਕੋਈ ਪੰਡਿਤ ਜੀ ਨੇ, ਚਾਹੇ ਕੋਈ ਭਾਈ ਜੀ ਨੇ, ਚਾਹੇ ਕੋਈ ਬਾਬੇ ਨੇ, ਸਤਸੰਗ ਕਰਦੇ ਨੇ, ਨਾਮਦਾਨ ਵੀ ਲੋਕਾਂ ਨੂੰ ਨਾਮਦਾਨ ਦੇਈ ਜਾਂਦੇ ਨੇ, ਆਪ ਜਾ ਕੇ ਪੋਲੀਟੀਕਲ ਲੋਕਾਂ ਦੀਆਂ ਗੋਦੀਆਂ 'ਚ ਬੈਠਦੇ ਨੇ, ਉਹਨਾਂ ਨੇ ਆਪ ਨਹੀਂ ਮਿਹਨਤ ਕੀਤੀ। ਜਿੰਨਾ ਚਿਰ ਤੱਕ ਮਿਹਨਤ ਨਹੀਂ ਕਰਦੇ, ਉਨਾ ਚਿਰ ਤੱਕ ਤਰੱਕੀ ਨਹੀਂ ਹੋ ਸਕਦੀ। ਸਾਨੂੰ ਪੂਰਾ ਭਰੋਸਾ ਰੱਖਣਾ ਪੈਂਦਾ ਵੀ ਜੋ ਮੈਂ ਕਿਸੇ ਨੂੰ ਨਾਮਦਾਨ ਦੇ ਰਿਹਾ, ਜੋ ਕਿਸੇ ਨੂੰ ਮੈਂ ਪ੍ਰਚਾਰ ਕਰ ਰਿਹਾ, ਜਦ ਮੈਂ ਰੇਡੀਓ 'ਤੇ ਬੋਲ ਰਿਹਾ, ਥੋੜ੍ਹਾ ਮੋਟਾ ਆਪਣੇ ਆਪ 'ਤੇ ਵੀ ਲਾਗੂ ਕਰਾਂ। ਪੜ੍ਹ ਪੜ੍ਹ ਪੰਡਿਤ ਔਰਾਂ ਸਮਝਾਏ, ਘਰ ਜਲ 'ਤੇ ਕੀ ਖਬਰ ਨਾ ਪਾਏ। ਐਗਜ਼ਾਮਪਲ ਤੁਹਾਨੂੰ ਮੈਂ ਦਿੰਦਾ ਕਿ ਇੱਕ ਕੋਈ ਪਿੰਡ ਦੇ ਵਿੱਚ ਲੇਡੀ ਸੀਗੀ, ਉਹ ਦੁੱਧ ਵੇਚਣ ਦੂਸਰੇ ਪਿੰਡ 'ਚ ਜਾਂਦੀ ਹੁੰਦੀ ਸੀਗੀ। ਰਸਤੇ ਦੇ ਵਿੱਚ ਦੋ ਪਿੰਡਾਂ ਦੇ ਵਿਚਾਲੇ ਇੱਕ ਨਦੀ ਪੈਂਦੀ ਸੀ, ਦਰਿਆ ਕਹਿ ਲਓ, ਨਦੀ ਕਹਿ ਲਓ, ਤੇ ਉਹ ਨਦੀ ਨੂੰ ਪਾਰ ਪਾਣੀ ਡੂੰਘਾ ਸੀਗਾ ਸੋ ਉਹਦੇ ਉੱਤੇ ਇੱਕ ਪੁਲ ਬਣਿਆ ਸੀਗਾ ਸੋ ਉਹਨੂੰ 2 ਕਿਲੋਮੀਟਰ ਜਾਂ 1 ਕਿਲੋਮੀਟਰ ਮੈਂ ਗੱਲ ਸਮਝਾਉਂਦੀ ਕਰਦਾ ਉਹਨੂੰ ਪੁਲ ਦੇ ਉੱਤੋਂ ਚੜ੍ਹ ਕੇ ਦੂਸਰੇ ਪਿੰਡ ਆਉਣਾ ਪੈਂਦਾ ਸੀ ਗਰੀਬ ਸੀਗੀ ਉਹਨੇ ਇੱਕ ਦਿਨ ਕੀ ਹੋਇਆ ਕਿ ਭਾਈ ਜੀ ਕੋਈ ਗੁਰਦੁਆਰੇ ਦੇ ਬਾਹਰ ਭਾਈ ਜੀ ਕਥਾ ਕਰ ਰਹੇ ਸੀਗੇ ਉਹ ਗੁਰਦੁਆਰੇ ਦੇ ਕੋਲ ਰੁਕ ਗਈ ਅਤੇ ਉਹਦੇ ਕੁਛ ਸ਼ਬਦ ਭਾਈ ਜੀ ਦੇ ਜਿਹੜੇ ਕਹਿ ਰਹੇ ਸੀ ਉਹਦੇ ਕੰਨਾਂ 'ਚ ਪਏ ਅਤੇ ਭਾਈ ਜੀ ਨੇ ਕਿਹਾ ਕਿ ਜਿਹੜੇ ਬੰਦੇ ਰਾਮ ਨਾਮ ਦਾ ਸਿਮਰਨ ਕਰਦੇ ਨੇ ਉਹ ਦੁਨੀਆਂ ਦੇ ਸੰਸਾਰ ਸਾਗਰ ਨੂੰ ਪਾਰ ਕਰ ਸਕਦੇ ਨੇ ਭਵ ਸਾਗਰ ਨੂੰ ਪਾਰ ਕਰ ਸਕਦੇ ਨੇ ਉਹ ਜਨਾਨੀ ਅਨਪੜ੍ਹ ਸੀਗੀ ਪਰ ਭਰੋਸਾ ਸੀ ਭਰੋਸਾ ਸੀ ਵੀ ਉਹ ਭਾਈ ਜੀ ਨੇ ਕਿਹਾ ਪਤਾ ਨਹੀਂ ਉਹ ਰੱਬ ਦਾ ਬੰਦਾ ਹੀ ਹੈ ਉਹ ਖੁਦ ਰੱਬ ਹੈ ਜਦੋਂ ਉਹ ਪਿੰਡ ਜਾਣ ਲੱਗੀ ਨਦੀ ਦੇ ਕਿਨਾਰੇ ਅਤੇ ਉਹਨੇ ਕਿਹਾ ਮੈਂ ਪੁਲ 'ਤੇ ਕੀ ਕਰਨਾ ਉਹਨੂੰ ਭਾਈ ਜੀ ਦੀ ਗੱਲ ਯਾਦ ਆ ਗਈ ਕਿਉਂਕਿ ਪੱਕਾ ਭਰੋਸਾ ਹੋ ਗਿਆ ਭਾਈ ਜੀ ਨੇ ਕਿਹਾ ਸੀ ਭਵ ਸਾਗਰ ਤੋਂ ਤਾਰੋਂ ਪਾਰ ਹੋ ਜਾਣਾ ਉਹ ਕਹਿੰਦੀ ਇਹ ਤਾਂ ਨਦੀ ਹੈ ਅੱਖਾਂ 'ਚ ਸਮਾਧੀ ਲਗਾਈ ਅੱਖਾਂ 'ਚ ਰਾਮ ਰਾਮ ਹੋਇਆ ਕਿਉਂਕਿ ਦੁਨੀਆਂ ਨਾਲ ਤਾਂ ਨਹੀਂ ਸਿੰਪਲ ਜਿੰਨੇ ਬੰਦੇ ਨੇ ਛੇਦੀ ਧਿਆਨ ਲੱਗ ਜਾਂਦਾ ਸੋ ਉਹਨੇ ਰਾਮ ਰਾਮ ਕਿਹਾ ਅਤੇ ਪੈਰ ਪਾਇਆ ਨਦੀ 'ਚ ਰਾਮ 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 ਵਿਸ਼ਵਾਸ ਵੀ ਸੀਗਾ ਅਤੇ ਸੁਰਤ ਵੀ ਚੜ੍ਹ ਗਈ ਉਹ ਪਾਣੀ ਦੇ ਉੱਤੇ ਤੈਰ ਕੇ ਦੂਜੇ ਪਿੰਡ ਪਹੁੰਚ ਗਈ ਅਤੇ ਉਹ ਰੋਜ਼ ਹੀ ਐਂ ਕਰਨ ਲੱਗ ਗਈ ਕਿਉਂਕਿ ਉਹਦਾ ਲੋਕ ਕਹਿੰਦੇ ਸ਼ਦਾਈ ਹੋ ਗਈ ਕਮਲੀ ਹੋ ਗਈ ਜਦੋਂ ਕਿ ਉਹਦਾ ਅੰਦਰਲਾ ਪਰਦਾ ਖੁੱਲ੍ਹ ਗਿਆ ਸੀਗਾ ਫਿਰ ਇੱਕ ਦਿਨ ਉਹਨੇ ਸੋਚਿਆ ਵੀ ਉਹ ਭਾਈ ਜੀ ਨੂੰ ਮੈਂ ਜਾ ਕੇ ਥੈਂਕਸ ਤਾਂ ਕਰਾਂ ਜਿਨ੍ਹਾਂ ਨੇ ਮੇਰੀ ਦੁਨੀਆ ਹੀ ਬਦਲਤੀ ਆਨੰਦ ਹੀ ਡਿਫਰੈਂਟ ਆਉਣ ਲੱਗ ਗਿਆ ਸੋ ਭਾਈ ਜੀ ਨੂੰ ਕਹਿੰਦੀ ਵੀ ਭਾਈ ਜੀ ਤੁਹਾਡੇ ਪਰ ਪਕਾਰ ਆ ਮੈਂ ਤਾਂ ਤੁਹਾਡੀ ਥੈਂਕਫੁੱਲ ਹਾਂ ਤੁਸੀਂ ਮੇਰੇ ਘਰ ਚੱਲ ਕੇ ਪ੍ਰਸ਼ਾਦਾ ਛਕੋ ਤੁਹਾਡੇ ਜਿਹੜਾ ਮੈਨੂੰ ਮੰਤਰ ਦਿੱਤਾ ਤੁਹਾਡੀ ਮੈਨੂੰ ਕੰਨ 'ਚ ਇੱਕ ਗੱਲ ਪਈ ਸੀ ਵੀ ਰਾਮ ਨਾਮ ਰਾਮ ਰਾਮ ਜਪਦੇ ਹੋਏ ਅਸੀਂ ਭਵ ਸਾਗਰ ਨੂੰ ਪਾਰ ਕਰ ਸਕਦੇ ਹਾਂ ਤੁਸੀਂ ਮੇਰੇ ਘਰ ਪ੍ਰਸ਼ਾਦਾ ਛਕੋ ਮੈਂ ਤੁਹਾਡਾ ਥੈਂਕਸ ਕਰਨੀ ਹੈ ਭਾਈ ਜੀ ਤੁਰ ਪਏ ਜਦੋਂ ਤੁਰ ਪਏ ਉਹ ਨਦੀ ਦੇ ਕੋਲੇ ਆਏ ਅਤੇ ਜਨਾਨੀ ਉਹਨੇ ਦੇਖਿਆ ਪੈਰ ਪਾਉਣ ਲੱਗੀ ਕਹਿੰਦੀ ਆ ਜਾਓ ਭਾਈ ਜੀ ਅਤੇ ਉਹ ਕਹਿੰਦੇ ਵੀ ਬੀਬੀ ਉਹ ਪੁੱਲ ਤਾਂ ਉੱਧਰ ਹੈ ਇੱਧਰ ਇੱਧਰ ਦੀ ਕਿਵੇਂ ਕਹਿੰਦੀ ਮੈਂ ਤਾਂ ਇੱਧਰ ਹੀ ਜਾਂਦੀ ਹਾਂ ਤੇਰੀ ਤੁਹਾਡੀ ਗੱਲ ਸੁਣ ਕੇ ਹੀ ਮੈਂ ਤਾਂ ਰਾਮ ਰਾਮ ਕਰਦੀ ਇੱਥੋਂ ਹੀ ਪਾਰ ਕਰ ਜਾਂਦੀ ਹਾਂ ਆਦਮੀ ਨੇ ਸੋਚਿਆ ਮੂਰਖ ਹੈ ਤਾਂ ਵੀ ਮੈਂ ਇਹ ਕਿਵੇਂ ਪਾਰ ਕਰ ਸਕਦੀ ਹੈ ਉਹ ਕਹਿੰਦੀ ਵੀ ਚਲੋ ਭਾਈ ਜੀ ਨੂੰ ਕਹਿੰਦੀ ਤੁਸੀਂ ਅੱਗੇ ਲੱਗੋ ਤੁਸੀਂ ਵੱਡੇ ਹੋ ਭਾਈ ਜੀ ਕਹਿੰਦੇ ਇਹਦਾ ਮਰੂਗੀ ਅਤੇ ਨਾਲ ਮੈਨੂੰ ਮਰਵਾਊਗੀ ਭਾਈ ਜੀ ਦਿਮਾਗ ਸੋਚਦੇ ਨੇ ਵੀ ਇਹ ਤਾਂ ਵਿਚਾਰੀ ਨੇ ਕੱਲ੍ਹ ਪਰਸੋਂ ਜਾਂ ਮਹੀਨਾ ਪਹਿਲਾਂ ਹੀ ਸੁਣਿਆ ਰਾਮ ਨਾਮ ਇਹ ਕਹਿੰਦੀ ਮੈਂ ਪਾਣੀ 'ਚੋਂ ਤਰ ਜਾਂਦੀ ਹਾਂ ਮੈਨੂੰ ਤਾਂ 20 ਸਾਲ ਹੋ ਗਏ ਆਪ ਰਾਮ ਰਾਮ ਕਰਦੇ ਨੂੰ ਅਤੇ ਨਾਲੇ ਮੈਂ ਲੋਕਾਂ ਨੂੰ ਕਹਿਣਾ ਕਰੋ ਅਤੇ ਮੈਨੂੰ ਤਾਂ ਇਹ ਜੀ ਕਦੇ ਨਹੀਂ ਹੋਇਆ ਮਹਿਸੂਸ ਵੀ ਮੈਂ ਪਾਣੀ ਦੇ ਉੱਤੋਂ ਦੀ ਤੁਰ ਕੇ ਚੱਲ ਸਕਾਂ ਯਕੀਨ ਨਹੀਂ ਨਾ ਸੀ ਸਿਰਫ ਲੋਕਾਂ ਨੂੰ ਰੱਟਾ ਲਵਾਉਂਦਾ ਸੀਗਾ ਸੋ ਜਨਾਨੀ ਨੂੰ ਕਹਿੰਦਾ ਉਹਨੇ ਚਲਾਕੀ ਕੀਤੀ ਜਨਾਨੀ ਨੂੰ ਕਹਿੰਦਾ ਤੁਸੀਂ ਇੰਝ ਕਰੋ ਤੁਸੀਂ ਮੂਹਰੇ ਲੱਗੋ ਕਿਉਂਕਿ ਤੁਹਾਨੂੰ ਪਤਾ ਤੁਹਾਡੇ ਘਰ ਦਾ ਰਾਸਤਾ ਕੀ ਹੈ ਦਿਲ 'ਚ ਕੀ ਸ਼ਤਾਨੀ ਹੈ ਵੀ ਜੇ ਡੁੱਬ ਗਈ ਤਾਂ ਇਹ ਡੁੱਬੂਗੀ ਮੈਂ ਤਾਂ ਵੜਨਾ ਹੀ ਨਹੀਂ ਅਤੇ ਜੇ ਇਹ ਅੱਗੇ ਨਿਕਲ ਗਈ ਤਾਂ ਮੈਂ ਕਹੂੰਗਾ ਮੈਂ ਤਾਂ ਤੈਨੂੰ ਇਹ ਕਿਹਾ ਸੀ ਭਵ ਸਾਗਰ 'ਚੋਂ ਪਾਰ ਹੋਣਾ ਨਦੀ 'ਚੋਂ ਤਾਂ ਨਹੀਂ ਪਾਰ ਹੋਣਾ ਸ਼ਤਾਨੀ ਮੰਨਦੀ ਸੋ ਜਨਾਨੀ ਨੇ ਇੱਕ ਪੈਰ ਰੱਖਿਆ ਰਾਮ 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 ਉਹਦਾ ਨਿਕਲ ਗਈ ਜਦੋਂ ਭਾਈ ਜੀ ਨੇ ਕਿਹਾ ਵੀ ਨਿਕਲ ਗਈ ਚਲੋ ਮੈਂ ਵੀ ਨਿਕਲ ਜਾਣਾ ਉਹਨੇ ਪਹਿਲਾ ਪੈਰ ਰੱਖਿਆ ਪਾਣੀ ਦੇ ਵਿੱਚ ਕਹਿੰਦਾ ਰਾਮ ਭੜਕਦੇ ਨੇ ਥੱਲੇ ਡਿੱਗਿਆ ਕਿਉਂਕਿ ਯਕੀਨ ਨਹੀਂ ਸੀ ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਜਿੰਨਾ ਚਿਰ ਤੁਸੀਂ ਪ੍ਰੈਕਟੀਕਲ ਨਹੀਂ ਕਰਦੇ ਉਨਾ ਚਿਰ ਤੁਹਾਡਾ ਕੱਖ ਨਹੀਂ ਬਣਨਾ ਚਾਹੇ ਗੁਰਦੁਆਰੇ ਦੇ ਭਾਈ ਜੀ ਹੋਣ ਚਾਹੇ ਪੰਡਿਤ ਹੋਣ ਚਾਹੇ ਬਾਬੇ ਹੋਣ ਚਾਹੇ ਕਿਸੇ ਸਤਸੰਗ ਦਾ ਹੈੱਡ ਹੋਵੇ ਚਾਹੇ ਕੋਈ ਸੰਤ ਮਹਾਤਮਾ ਹੋਵੇ ਸੰਤ ਮਹਾਤਮਾ ਖੁਦ ਜੋ ਕਹਿੰਦੇ ਨੇ ਉਹਦੇ ਉੱਤੇ ਆਪ ਅਮਲ ਕਰਦੇ ਨੇ ਸੋ ਉਸੇ ਤਰ੍ਹਾਂ ਸਾਨੂੰ ਹੈ ਜੇ ਸਾਨੂੰ ਨਾਮਦਾਨ ਮਿਲ ਗਿਆ ਕਿਤੋਂ ਅਸੀਂ ਅੰਮ੍ਰਿਤ ਛਕ ਲਿਆ ਕੋਈ ਗੁਰੂ ਗ੍ਰੰਥ ਸਾਹਿਬ ਦੀ ਪਾਠ ਪੜ੍ਹਿਆ ਕੋਈ ਗੀਤਾ 'ਚੋਂ ਪੜ੍ਹਿਆ ਉਹਨੂੰ ਸਮਝੀਏ ਸਮਝ ਕੇ ਉਹਦੇ ਉੱਤੇ ਜਿੰਨਾ ਚਿਰ ਤੱਕ ਅਸੀਂ ਅਮਲ ਨਹੀਂ ਕਰਦੇ ਪ੍ਰੈਕਟੀਕਲ ਨਹੀਂ ਕਰਦੇ ਅੰਦਰੋਂ ਧੁੰਨ ਨਹੀਂ ਸੁਣਦੇ ਪ੍ਰਕਾਸ਼ ਨਹੀਂ ਦੇਖਦੇ ਉਹਨਾਂ ਚਿਰ ਤੱਕ ਸਾਡਾ ਕੰਮ ਨਹੀਂ ਬਣ ਸਕਦਾ ਹਾਂਜੀ ਸੋ ਇਹੀ ਗੱਲ ਹੈ ਵੀ ਜਦੋਂ ਵੀ ਸਾਨੂੰ ਪੜ੍ਹਨ ਦਾ ਮੌਕਾ ਮਿਲੇ ਕਿਸੇ ਵੀ ਧਰਮ ਗ੍ਰੰਥ ਨੂੰ ਪੜ੍ਹੋ ਕਿਸੇ ਵੀ ਗੁਰੂ ਮਹਾਰਾਜ ਦੇ ਸ਼ਬਦ ਸੁਣੋ ਉਹ ਇਕੱਲੀ ਇਕੱਲੀ ਤੁਕ ਜੋ ਕਹਿੰਦੇ ਨੇ ਪਹਿਲਾਂ ਉਹ ਅੰਡਰਸਟੈਂਡ ਕਰੋ ਭੀੜ ਭੜਾਕਾ ਨਾ ਪਾਓ ਵੀ ਫਲਾਣਾ ਜਾਂਦਾ ਸੇਵਾ 'ਤੇ ਮੈਂ ਵੀ ਚੱਲਿਆ ਆਪ ਇਕੱਲੇ ਬੈਠ ਕੇ ਆਪਣੇ ਬਾਰੇ ਸੋਚੋ ਵੀ ਸਤਸੰਗ ਦੇ ਵਿੱਚ ਤੁਹਾਨੂੰ ਕੀ ਕਿਹਾ ਗਿਆ ਉਹਨੇ ਕਹਿਣਾ ਦੇਰ ਇਜ਼ ਨੋ ਸਬਸਟੀਚਿਊਟ ਆਫ ਮੈਡੀਟੇਸ਼ਨ ਇਹ ਵਾਰ ਵਾਰ ਕਹਿੰਦੇ ਰੋਜ਼ ਸਤਸੰਗ ਸੁਣੇ ਹੁੰਦੇ ਆ ਉਹੀ ਗੱਲ ਸੰਡੇ ਨੂੰ ਫਿਰ ਚਲੇ ਜਾਂਦੇ ਹੋ ਕਿਤਾਬਾਂ 'ਚ ਦੱਸੀ ਜਾਂਦੇ ਨੇ ਉਹ ਭੰਬਲ ਭੂਸੇ ਪਾਉਂਦੇ ਮਿਹਨਤ ਕਰੋ ਤੁਹਾਨੂੰ ਜਾਣ ਦੀ ਲੋੜ ਹੀ ਨਹੀਂ ਕਿਉਂ ਨਾ ਪਰਮਾਤਮਾ ਤੁਹਾਡੇ ਕੋਲ ਚੱਲ ਕੇ ਆਵੇ ਤੁਸੀਂ ਸਤਸੰਗ ਜਾਂਦੇ ਉੱਥੇ ਜਾ ਕੇ ਚੁਗਲੀਆਂ ਕਰਦੇ ਹੋ ਇੱਧਰ ਕਰਦੇ ਹੋ ਸੇਵਾ 'ਤੇ ਜਾਂਦੇ ਉੱਥੇ ਹੇਰਾ ਫੇਰੀਆਂ ਕਰਕੇ ਮੁੜ ਜਾਂਦੇ ਹੋ ਉੱਧਰੋਂ ਡਿਸੇਬਿਲਟੀ ਲਈ ਜਾਂਦੇ ਹੋ ਉੱਧਰ ਕਹਿੰਦੇ ਤੁਸੀਂ ਸੇਵਾ ਕਰਕੇ ਉੱਧਰ ਗੌਰਮੈਂਟ ਨਾਲ ਚੋਰੀ ਕਰੀ ਜਾਂਦੇ ਹੋ ਸੋ ਜਿੰਨਾ ਚਿਰ ਤੱਕ ਤਾਂ ਕਹਿੰਦੇ ਦਿਲ ਕਾ ਹੁਜਰਾ ਸਾਫ਼ ਕਰ ਜਾਣਾ ਕਿ ਆਨੇ ਕੇ ਲਈ ਧਿਆਨ ਗੈਰੋਂ ਕਾ ਉਠਾ ਉਸਕੋ ਬਿਠਾਣੇ ਕੇ ਲਈ ਸੋ ਇਸ ਕਰਕੇ ਸਾਨੂੰ ਠੱਗੀਆਂ ਠੋੜੀਆਂ ਛੱਡੀਆਂ ਪੈਣੀਆਂ ਮਨ ਨੂੰ ਸਾਫ਼ ਕਰਨਾ ਪੈਣਾ ਜਿੰਨਾ ਚਿਰ ਤੱਕ ਸਾਡਾ ਮਨ ਨਹੀਂ ਹੁੰਦਾ ਥੋੜ੍ਹੇ ਚਲਾਕੀ ਕਰਦੇ ਹਾਂ ਹੇਰਾ ਫੇਰੀਆਂ ਕਰਦੇ ਹਾਂ ਆਪਣੇ ਨੂੰ ਓਵਰ ਸਮਾਰਟ ਸਮਝਦੇ ਹਾਂ ਪਰਮਾਤਮਾ ਨਹੀਂ ਮਿਲਦਾ ਕਹਿੰਦੇ ਨਹੀਂ ਨਾ ਇੱਕ ਵਾਰ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕਿ ਨਾਮ ਦੇ ਭਗਤ ਜਿਹੜੇ ਸੀਗੇ ਜੁਲਾਹੇ ਸੀਗੇ ਉਹ ਨਦੀ ਦੇ ਕਿਨਾਰੇ ਸਵੇਰੇ ਸਵੇਰੇ ਬੈਠੇ ਰੱਬ ਦੀ ਮੌਤ ਦੇ ਵਿੱਚ ਬੈਠੇ ਸੀ ਨਹਾ ਰਹੇ ਸੀਗੇ ਅਤੇ ਉਹਨਾਂ ਦੇ ਕੋਈ ਨੇੜੇ ਹੀ ਕੋਈ ਪਖੰਡੀ ਸਾਧੂ ਚਾਦਰ ਥੱਲੇ ਜ਼ਮੀਨ ਤੇ ਵਿਛਾਈ ਹੈ ਤੇ ਚੌਂਕੜੀ ਸਿੱਧੇ ਹੱਥ ਮਾਰ ਕੇ ਅੱਖਾਂ ਮੀਚੀਆਂ ਨੇ ਤੇ ਸਮਾਧੀ 'ਚ ਬੈਠਾ ਲੱਗਦਾ ਵੀ ਸਮਾਧੀ 'ਚ ਬੈਠਾ ਰੱਬ ਦੇ ਧਿਆਨ 'ਚ ਬੈਠਾ ਹੈ ਸ਼ਿਕਾਰ ਦੇ ਵਿੱਚ ਸੀ ਵੀ ਕੋਈ ਆਊਗਾ ਤੇ ਮੈਂ ਠੱਗੂੰਗਾ ਉਹਨੂੰ ਤੇ ਇੰਨੇ ਨੂੰ ਕਹਿੰਦੇ ਨੇ ਕੋਈ ਸੇਠ ਆਇਆ ਉਹਨੇ ਨਹਾਉਣਾ ਸੀਗਾ ਉਹਨੇ ਆਪਣੇ ਕੱਪੜੇ ਲਾਏ ਅਤੇ ਉਹਦੇ ਜਿਹੜਾ ਵਾਲਟ ਸੀਗਾ ਬਟੂਆ ਸੀਗਾ ਉਹਨੇ ਕੱਪੜਿਆਂ ਦੇ ਥੱਲੇ ਰੱਖਤਾ ਅਤੇ ਆਪ ਨਦੀ 'ਚ ਨਹਾਉਣ ਚਲਿਆ ਗਿਆ ਜਦੋਂ ਨਦੀ 'ਚੋਂ ਨਹਾ ਕੇ ਬਾਹਰ ਦੋ ਚਾਰ ਮਿੰਟ ਬਾਅਦ ਬਾਹਰ ਨਿਕਲਿਆ ਅਤੇ ਆਪਣੇ ਕੱਪੜੇ ਪਾਏ ਤਾਂ ਦੇਖਿਆ ਬਟੂਆ ਤਾਂ ਹੈ ਨਹੀਂ ਉਹਨੇ ਇੱਧਰ ਉੱਧਰ ਝਾਕਿਆ ਦੋ ਬੰਦੇ ਦਿਸੇ ਇੱਕ ਤਾਂ ਉਹ ਜਿਹੜਾ ਸਾਧੂ ਸੀਗਾ ਸਿੱਧਾ ਬਾਹਾਂ ਕਢਾਈ ਬੈਠਾ ਸੀਗਾ ਰੱਬ ਦੇ ਧਿਆਨ 'ਚ ਉਹਨੂੰ ਇਹ ਸੀਗਾ ਪਰਮਾਤਮਾ ਦੀ ਲਿਵ 'ਚ ਬੈਠਾ ਅਤੇ ਦੂਜੇ ਉਹਨੂੰ ਉੱਥੇ ਨਾਮ ਦੇ ਦਿਸ ਗਿਆ ਪਤਲਾ ਜਿਹਾ ਸੁੱਕਿਆ ਜਾਂ ਗਰੀਬ ਉਹਨੇ ਦੇਖਿਆ ਵੀ ਗਰੀਬ ਹੀ ਚੋਰੀ ਕਰ ਸਕਦਾ ਜਾ ਕੇ ਧੌਣੋਂ ਫੜ ਲਿਆ ਉਹਨੂੰ ਰਾਮਦੇਵ ਨੂੰ ਉਹ ਸੋਰੀ ਨਾਟ ਰਾਮਦੇਵ ਨਾਮਦੇਵ ਨੂੰ ਸੋ ਨਾਮਦੇਵ ਜੀ ਨੂੰ ਕਹਿਣ ਲੱਗਿਆ ਉਹ ਤੂੰ ਮੇਰਾ ਬਟੂਆ ਦੇ ਤੂੰ ਚੱਕਿਆ ਹੋਰ ਕਿਹਨੇ ਚੱਕਿਆ ਹੋ ਸਕਦਾ ਤੂੰ ਚੱਕਿਆ ਬੰਦਾ ਬਣ ਕੇ ਬਟੂਆ ਦੇ ਦੇ ਨਹੀਂ ਤਾਂ ਤੈਨੂੰ ਮੈਂ ਕੋਤਵਾਲੀ ਥਾਣੇ ਲੈ ਜਾਣਾ ਤੇਰੇ ਕੁੱਟ ਕੁੱਟ ਕੇ ਤੇਰੀ ਨਾਲੇ ਬੇਇੱਜ਼ਤੀ ਕਰਨਗੇ ਅਤੇ ਨਾਲੇ ਮੇਰਾ ਬਟੂਆ ਮਿਲ ਜੂਗਾ ਔਰ ਉਹ ਨਾਮਦੇਵ ਜੀ ਰੱਬ ਦੇ ਰੰਗ ਵਿੱਚ ਰੰਗੇ ਬੈਠੇ ਸੀ ਹੱਸੀ ਗਏ ਮੁਸਕਰਾਹਟ ਕਰੀ ਗਏ ਅਤੇ ਰੱਬ ਨੂੰ ਅੰਦਰੋਂ ਅੰਦਰ ਹੀ ਕਹਿੰਦੇ ਨੇ ਵੀ ਸੱਚੇ ਪਾਤਸ਼ਾਹ ਇਹ ਤੇਰੀ ਕੀ ਲੀਲਾ ਸਭ ਤਿੰਨੇ ਹੀ ਬਣਾਏ ਨੇ ਅੱਜ ਇਹ ਮੈਨੂੰ ਚੋਰ ਸਮਝੀ ਜਾਂਦਾ ਅਤੇ ਤੈਨੂੰ ਤਾਂ ਪਤਾ ਮੈਂ ਕਿੱਤਾ ਚੱਕਿਆ ਕਿ ਨਹੀਂ ਚੱਕਿਆ ਅਤੇ ਤੂੰ ਹੀ ਕੋਈ ਲੀਲਾ ਰਚਾ ਤੈਨੂੰ ਹੀ ਇਹ ਸਾਰਾ ਕੰਮ ਸ਼ੁਰੂ ਕੀਤਾ ਤੂੰ ਹੀ ਭਗਤਾਂ ਦੀ ਲਾਜ ਰੱਖਦਾ ਸੋ ਕਹਿੰਦੇ ਨੇ ਪਰਮਾਤਮਾ ਫਿਰ ਲਾਜ ਵੀ ਰੱਖਦਾ ਕਹਿੰਦੇ ਨੇ ਜਦੋਂ ਇੰਨੇ ਨੂੰ ਲੋਕ ਵੀ ਹੋ ਗਏ ਇਕੱਠੇ ਕੀ ਗੱਲ ਹੋ ਗਈ ਜੀ ਕਹਿੰਦੇ ਜੀ ਮੈਂ ਆ ਕਰਕੇ ਕੱਪੜੇ ਲਾਏ ਸੀ ਇੱਥੇ ਆਪਣਾ ਬਟੂਆ ਰੱਖਿਆ ਸੀ ਹੋਰ ਕੋਈ ਇੱਥੇ ਆਇਆ ਨਹੀਂ ਮੈਂ ਨਹਾ ਕੇ ਬਾਹਰ ਨਿਕਲਿਆ ਅਤੇ ਦੋ ਹੀ ਬੰਦੇ ਨੇ ਇੱਕ ਆਹ ਬੈਠਾ ਅਤੇ ਦੂਜੇ ਉਹ ਕਹਿੰਦੇ ਸਭ ਬੈਠੇ ਨੇ ਸੰਤ ਮਹਾਤਮਾ ਉਹਨਾਂ ਨੇ ਅਜੀਬ ਚਾਰਿਆਂ ਨੇ ਚੱਕਣੀ ਅੱਖਾਂ ਮੀਚੀ ਬੈਠੇ ਨੇ ਸੋ ਇਹਨੇ ਚੱਕੀ ਆ ਲੋਕ ਵੀ ਸਭ ਹੈਰਾਨ ਕਹਿੰਦੇ ਰੱਬ ਦੀ ਫਿਰ ਮੌਜ ਹੋਈ ਇੱਕ ਹਵਾ ਦਾ ਬੁਲਾ ਆਇਆ ਹਨੇਰੀ ਆਈ ਮਾੜੀ ਜੀ ਉਹ ਸੰਤ ਜੀ ਜਿਹੜੇ ਚਾਦਰ ਵਿਛਾ ਕੇ ਸਿੱਧੇ ਧੌਣਾ ਕੜਾ ਕੇ ਬੈਠੇ ਸੀਗੇ ਉਹ ਜਿਹੜੀ ਚਾਦਰ ਹੈ ਹਵਾ ਦੇ ਨਾਲ ਬੁੱਲੇ ਦੇ ਨਾਲ ਉੱਡ ਕੇ ਉਹਦੇ ਮੂੰਹ ਤੇ ਪੈ ਗਈ ਅਤੇ ਥੱਲੇ ਚਾਦਰ ਦੇ ਥੱਲੇ ਉਹ ਬਟੂਆ ਪਿਆ ਸੀ ਸੋ ਕਹਿਣ ਦਾ ਮਤਲਬ ਚਲਾਕੀ ਕੀ ਹੈ ਮੂੰਹ ਵਿੱਚ ਰਾਮ ਰਾਮ ਬਗਲ 'ਚ ਛੂਰੀ ਉੱਪਰੋਂ ਰਾਮ 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 ਕਹੀ ਜਾਂਦੇ ਹਾਂ ਨਾਮ 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 ਅੱਲਾ ਅੱਲਾ ਵਾਹਿਗੁਰੂ ਵਾਹਿਗੁਰੂ ਰਾਧਾ ਸਵਾਮੀ ਕਹੀ ਜਾਂਦੇ ਹਾਂ ਅਤੇ ਕੰਮ ਅਸੀਂ ਹੇਰਾ ਫੇਰੀਆਂ ਦੇ ਕਰਦੇ ਹਾਂ ਸੋ ਅਸੀਂ ਪਰਮਾਤਮਾ ਨੂੰ ਫਿਰ ਕਿੱਥੇ ਅਸੀਂ ਲੱਭ ਸਕਦੇ ਹਾਂ ਮੱਥੇ ਤਿਲਕ ਹੱਥ ਮਾਲਾ ਬਾਣਾ ਲੋਕਨ ਰਾਮ ਖਿਲਾਉਣਾ ਜਾਣਾ ਕਿ ਪਰਮਾਤਮਾ ਨੂੰ ਅਸੀਂ ਖਿਡਾਉਣਾ ਸਮਝਦੇ ਹਾਂ ਸਤਸੰਗ 'ਚ ਜਾਂਦੇ ਹਾਂ ਕਿਸੇ ਧਾਰਮਿਕ ਸਥਾਨ 'ਤੇ ਜਾਂਦੇ ਹਾਂ ਉੱਥੇ ਕੀ ਕਰਦੇ ਹਾਂ ਉੱਥੇ ਬਿਜ਼ਨਸ ਕਰਨ ਜਾਂਦੇ ਹਾਂ ਆਪਾਂ ਵੀ ਸਾਡੇ ਕੰਟੈਕਟ ਬਣ ਜਾਣਗੇ ਲੋਕਾਂ ਨੂੰ ਆਹ ਕਰਾਂਗੇ ਵਾਹ ਕਰਾਂਗੇ ਸਤਸੰਗ ਕਰਨ ਸਟੇਜ 'ਤੇ ਚੱਲੀਆਂ ਲੋਕ ਸਮਝਦੇ ਨੇ ਵੀ 2.5 ਘੰਟੇ ਕਹਿੰਦਾ ਪਾਠ ਗੁਰੂ ਕਰਦੇ ਨੇ ਆਪ ਦੁਕਾਨ ਕੱਪੜੇ ਦੀ ਉੱਥੇ ਠੱਗੀ ਮਾਰ ਲੈਂਦੇ ਹਾਂ ਆਪ ਰੀਅਲ ਸਟੇਟ ਦਾ ਉਹਨੂੰ ਠੱਗੀ 'ਚ ਫਸਾ ਲੈਂਦੇ ਹਾਂ ਆਪ ਕੋਈ ਇੰਸ਼ੋਰੈਂਸ ਦਾ ਕੰਮ ਕਰਦੇ ਠੱਗੀ ਨਾ ਆਪ ਕੋਈ ਅਕਾਊਂਟੈਂਟ ਆ ਉੱਥੇ ਫਸਾ ਲੈਂਦੇ ਹਾਂ ਕੋਈ ਬਿਜ਼ਨਸ ਕਰਦੇ ਹਾਂ ਉੱਥੇ ਫਸਾ ਲੈਂਦੇ ਹਾਂ ਉਹਦੀ ਆੜ ਦੇ ਵਿੱਚ ਲੋਕਾਂ ਨੂੰ ਅਸੀਂ ਠੱਗਦੇ ਹਾਂ ਅਤੇ ਫਿਰ ਕਹਿੰਦੇ ਅਸੀਂ ਪਰਮਾਤਮਾ ਸਾਨੂੰ ਮਿਲ ਜੂਗਾ ਪਰਮਾਤਮਾ ਨਹੀਂ ਮਿਲ ਸਕਦਾ ਸੋ ਇਸ ਕਰਕੇ ਜਿਹੜਾ ਹੈਗਾ ਨਾਮ ਹੈ ਉਹ ਨਾਮ ਅੰਦਰ ਹੈ ਸਾਡੇ ਪਰ ਸਾਡੀ ਜਿਹੜਾ ਭਰੋਸਾ ਪੱਕਾ ਹੋਣਾ ਚਾਹੀਦਾ ਹੈ ਸਾਡੀ ਸ਼ਰਧਾ ਪੱਕੀ ਹੋਣੀ ਚਾਹੀਦੀ ਹੈ ਸਾਡਾ ਦਿਲ ਇਮਾਨਦਾਰ ਹੋਣਾ ਚਾਹੀਦਾ ਹੈ ਜਦੋਂ ਇਹ ਨਹੀਂ ਹੁੰਦਾ ਵੀ ਕੋਈ ਬਹੁਤ ਅਮੀਰ ਹੈ ਜਿਹੜਾ ਵੀ ਬੰਦਾ ਮਿਹਨਤ ਕਰਦਾ ਦਿਲ ਸਾਫ਼ ਹੈ ਜਿਹਦਾ ਵੀ ਦਿਲ ਸਾਫ਼ ਹੁੰਦਾ ਇਸੇ ਕਰਕੇ ਉਹਦੀ ਸੁਰਤ ਛੇਤੀ ਲੱਗ ਜਾਂਦੀ ਹੈ ਹਾਂਜੀ ਸੋ ਪਲਟੂ ਸਾਹਿਬ ਹੁਣ ਅੱਗੇ ਕੀ ਗੱਲ ਕਹਿੰਦੇ ਨੇ ਕਿਉਂਕਿ ਉਹਨਾਂ ਨੇ ਸਾਰੀ ਗੱਲ ਸ਼ਬਦ ਵਿੱਚ ਪਰਪਜ ਹੀ ਹੈ ਵੀ ਸ਼ਬਦ ਕਿਹਨੂੰ ਕਹਿੰਦੇ ਨੇ ਕਿਵੇਂ ਪਾਇਆ ਜਾਂਦਾ ਕਿ ਆਪਣਾ ਮਨ ਸਾਫ਼ ਕਰਨਾ ਪੈਣਾ ਆਪਣਾ ਭਰੋਸਾ ਬਣਾਉਣਾ ਪੈਣਾ ਆਪਣੀ ਸੱਚੀ ਸ਼ਰਧਾ ਬਣਾਉਣੀ ਪੈਣੀ ਹੈ ਆਪਣੀ ਤੁਹਾਨੂੰ ਅੰਦਰ ਅਟੈਚਮੈਂਟ ਕਰਨੀ ਪੈਣੀ ਹੈ ਬਾਹਰ ਡਿਟੈਚਮੈਂਟ ਕਰਨੀ ਪੈਣੀ ਹੈ ਹੋਰ ਇਸ ਸ਼ਬਦ ਦੇ ਵਿੱਚ ਕੀ ਕਹਿੰਦੇ ਨੇ ਸੋ ਲੈਟਸ ਹੀਅਰ ਦਾ ਸੈਕਿੰਡ ਸੌਂਗ ਐਂਡ ਦੈਨ ਵੀ ਵਿਲ ਕੰਟੀਨਿਊ
ये तो सच है कि भगवान है मगर फिर भी अनजान है ये तो सच है कि भगवान है मगर फिर भी अनजान है धरती पे रूप माँ बाप का उस विधाता की पहचान है ये तो सच है कि भगवान है जन्मदाता है जो नाम जिनसे मिला थाम कर जिनकी उंगली है बचपन चला। कांधे पर बैठ के जिनके देखा जहां ज्ञान जिनसे मिला क्या बुरा क्या भला। इतने उपकार है क्या कहें ये बताना ना आसान है। धरती पे रूप माँ बाप का उस विधाता की पहचान है। ये तो सच है कि भगवान है।
Asian Food Center 905-793-1338 आपके किचन की तमाम जरूरियात एक ही छत तले। फ्रूट्स एंड वेजिटेबल्स, ग्रोसरीज एंड स्टिफल्स, ब्रेड डेयरी एंड एग, बेवरेज एंड कन्फेक्शनरी, ब्रांडेड फूड्स, पर्सनल केयर एंड हाउसहोल्ड, स्वीट्स एंड समोसास। Order now for in-store free pickup 905-793-1338. Home delivery is also available. Asian Food Center 905-793-1338. Asian Food Center.
क्या आप चाहते हैं कि आपके बच्चे तालीम के मैदान में सबसे आगे हों? तो उसे आज ही इंटरनेशनल स्कूल ऑफ कैम्ब्रिज में रजिस्टर करवाएं, जिसे फ्रेजर इंस्टीट्यूट ने टॉप पब्लिक साउथ वेस्टर्न ओंटारियो का स्कूल करार दिया है। स्टेट ऑफ द आर्ट एजुकेशन, टेक्नोलॉजी एंड न्यू स्कूल बिल्डिंग एंड अ ब्रांड न्यू ग्रैंड जिम। मजीद मालूम के लिए कॉल करें 519-740-6855, 519-740-6855।
वेलकम बैक। अज आपां पलटू साहब दा जिहड़ा शब्द है उन्हां दी बाणी दे विचों लै रहे हां कि नाम नाम सब कहते हैं, नाम ना पाया जाए, नाम ना पाया जाए, नाम की गत है न्यारी। वही शख्स को मिले जिन्होंने आसा मारी। जिहड़े बंदे अपनियां इच्छावां नूं काबू कर लैंदे ने, जिहड़े बंदे निम्रता दे नाल बिना स्वार्थ दे भगती करदे ने, अंदरों अपना पर्दा खोलदे ने, ਉਹੀ ਪਰਮਾਤਮਾ ਨੂੰ ਪਾ ਸਕਦੇ ਨੇ। ਜਦੋਂ ਅਸੀਂ ਲਾਲਚ ਕਰਕੇ ਪਿੱਛੇ ਸਾਡੀ ਕੋਈ ਭਾਵਨਾ ਹੁੰਦੀ ਹੈ, ਲਾਲਚ ਕਰਦੇ ਹਾਂ, ਅਤੇ ਫਿਰ ਉਸ ਲਾਲਚ ਕਰਕੇ ਅਸੀਂ ਚਾਹੀਏ ਪਰਮਾਤਮਾ ਮਿਲ ਜੂਗਾ, ਨਹੀਂ। ਅਸੀਂ ਓਵਰ ਸਮਾਰਟ ਹਾਂ ਕਿ 15 ਮਿੰਟ ਅਸੀਂ ਪਾਠ ਨਹੀਂ ਕਰਦੇ। ਕੋਈ ਗੀਤਾ ਦਾ ਪਾਠ ਕਰਦਾ, ਕੋਈ ਜਪਜੀ ਸਾਹਿਬ ਦਾ ਪਾਠ ਕਰਦਾ, ਕੋਈ ਕੁਰਾਨ ਦਾ ਪਾਠ ਕਰਦਾ, ਕੋਈ ਕੋਈ ਵੀ ਚੀਜ਼ ਪਾਠ ਕਰਦਾ, ਕੋਈ ਰੱਬ ਦਾ ਨਾਂ ਲੈਂਦਾ, ਕੋਈ ਚੌਂਕੜੀ ਮਾਰਦਾ, 15 ਮਿੰਟ 20 ਮਿੰਟ ਪਾਠ ਨਹੀਂ ਕਰਦੇ ਅਤੇ ਰੱਬ ਦੇ ਅੱਗੇ ਵੱਡੀ ਸਾਰੀ ਲਿਸਟ ਫੜਾ ਦਿੰਦੇ ਹਾਂ ਕਿ ਆਹ ਮੇਰੇ ਮੁੰਡੇ ਦਾ ਵਿਆਹ ਹੋ ਜੇ, ਮੇਰੀ ਕੁੜੀ ਦਾ ਵਿਆਹ ਹੋ ਜੇ, ਮੇਰਾ ਕੰਮ 'ਚ ਸਫਲ ਹੋ ਜੇ, ਮੇਰੀ ਬਿਮਾਰੀ ਠੀਕ ਹੋ ਜੇ, ਮੇਰਾ ਗੁਆਂਢੀ ਮਰ ਜੇ, ਫਲਾਣਾ ਮਰ ਜੇ, ਧਿਮਕਾ ਮਰ ਜੇ ਸੀ, ਤਾਂ ਇੱਥੋਂ ਤੱਕ ਸਾਰੀਆਂ ਲੰਬੀ ਲੰਬੀ ਲਿਸਟ ਬਣਾ ਦਿੰਦੇ ਹਾਂ। 1 ਰੁਪਈਆ ਕਦੇ ਦਾਨ ਦਿੰਦੇ ਹਾਂ ਗੁਰਦੁਆਰੇ ਮੰਦਰ ਦੇ ਵਿੱਚ ਕੋਈ ਚੰਗੀ ਥਾਂ 'ਤੇ, ਨਾਲ ਹੀ $1,000 ਦੀ ਡਿਮਾਂਡ ਕਰ ਦਿੰਦੇ ਹਾਂ। ਸਾਨੂੰ ਇਹ ਯਕੀਨ ਹੀ ਨਹੀਂ, ਸਾਨੂੰ ਇਹ ਪੱਕੇ ਤੌਰ 'ਤੇ ਭਰੋਸਾ ਨਹੀਂ ਹੈਗਾ ਕਿ ਮੁਲਕ ਮਜ਼ਦੂਰੀ ਦੇਤ ਹੈ, ਫਿਰ ਕਿਉਂ ਰੱਖੇਗੇ ਰਾਮ। ਜਦੋਂ ਅਸੀਂ ਕੋਈ ਦੁਨੀਆਂ ਦੇ ਵਿੱਚ ਮਿਹਨਤ ਕਰਦੇ ਹਾਂ ਤਾਂ ਉਹ ਮਿਹਨਤ ਕਰਕੇ ਸਾਨੂੰ ਸਾਡਾ ਪੇਰੋਲ ਅਤੇ ਉੱਤੇ ਜਿਹੜੀ ਇਹ ਤਨਖਾਹ ਹੈ, ਮਜ਼ਦੂਰੀ ਆ, ਉਹ ਮਿਲਦੀ ਹੈ। ਜੇ ਸਾਨੂੰ ਦੁਨੀਆਂ 'ਚ ਮਿਲ ਸਕਦੀ ਹੈ ਤਾਂ ਜਿਹਨੇ ਦੁਨੀਆਂ ਨੂੰ ਪੈਦਾ ਕੀਤਾ ਪਰਮਾਤਮਾ ਨੇ, ਉਹ ਸਾਡੀ ਮਜ਼ਦੂਰੀ ਰੱਖ ਲੂਗਾ, ਸਾਡੀ ਮਿਹਨਤ ਰੱਖ ਲੂਗਾ, ਕਦੇ ਵੀ ਨਹੀਂ। ਪਰ ਸਾਡਾ ਭਰੋਸਾ ਹੈ ਨਹੀਂ, ਵੱਜਿਆ ਨਹੀਂ, ਸਾਨੂੰ ਯਕੀਨ ਨਹੀਂ ਆਪਣੇ ਆਪ 'ਤੇ ਵੀ ਸ਼ਾਇਦ ਇਹ ਭੁੱਲ ਨਾ ਜਾਵੇ। ਇਸ ਕਰਕੇ ਅਸੀਂ ਲਾਲਚੀ ਹਾਂ, ਲਾਲਚ ਨਹੀਂ ਸਾਡਾ ਖਿਹੜਾ ਛੱਡਦਾ। ਜਦੋਂ ਕਿ ਗੁਰਬਾਣੀ ਅੰਦਰ ਬੜਾ ਸਾਫ਼ ਕਿਹਾ, ਜੇ ਸੋਚਿਆ ਜਾਵੇ, ਮਨ ਮੰਦਰ, ਜਿਹੜਾ ਮਨ ਹੈ ਸਾਡਾ ਉਹ ਮੰਦਰ ਹੈ। ਤਨ ਬੇਸ ਕਲੰਦਰ ਘਟ ਹੀ ਤੀਰਥ ਨਾਵਾਂ, ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁਰ ਜਨਮ ਨਾਵਾਂ। ਜੇ ਅਸੀਂ ਅੰਦਰੋਂ ਇੱਕ ਵਾਰੀ ਉਸ ਸ਼ਬਦ ਦੇ, ਉਸ ਨਾਮ ਦੇ, ਉਸ ਤਾਕਤ ਦੇ ਦਰਸ਼ਨ ਕਰ ਲਈਏ ਨਾ, ਫਿਰ ਸਾਨੂੰ ਵਾਰ ਵਾਰ ਆ ਕੇ ਇਸ ਗੰਦਗੀ ਦੇ ਵਿੱਚ ਫਸਣਾ ਨਹੀਂ ਪੈਂਦਾ। ਹਿੰਦੂ ਸ਼ਾਸਤਰਾਂ ਵਿੱਚ ਨਹੀਂ ਕਿਹਾ ਗਿਆ ਕਿ ਤੇਰੇ ਪੂਜਨ ਕੋ ਭਗਵਾਨ ਬਣਾ ਮਨ ਮੰਦਰ ਵਾਲੀ ਸ਼ਾਨ। ਸਾਡੇ ਅੰਦਰ ਬਹੁਤ ਜ਼ਬਰਦਸਤ ਮੰਦਰ ਬਣਿਆ ਹੋਇਆ, ਜਦੋਂ ਪਰਦਾ ਖੋਲ੍ਹ ਲਾਂਗੇ ਨਾ ਫਿਰ ਪਤਾ ਲੱਗੂਗਾ ਕਿ ਜਿੰਨੇ ਵੀ ਇਹ ਹਵਾ ਹੈ, ਆਕਾਸ਼ ਹੈ, ਸੂਰਜ ਹੈ, ਚੰਦ ਹੈ, ਇਹ ਦੇਖੋ ਉਹਦੀ ਲੀਲਾ ਕੀ ਹੈ। ਫਿਰ ਨਹੀਂ ਅਸੀਂ ਕਹਿੰਦੇ ਵੀ ਐਫਰਟਸ ਤੇ ਜਿਹੜੀ ਗਰੇਸ ਹੈ ਨਾਲ ਨਾਲ ਚੱਲਦੇ ਨੇ, ਜਦੋਂ ਪਰਦਾ ਖੁੱਲ ਗਿਆ ਫਿਰ ਗਰੇਸ ਹੀ ਗਰੇਸ ਹੈ, ਐਫਰਟਸ ਉਫਰਟਸ ਕੋਈ ਚੀਜ਼ ਨਹੀਂ ਹੈ। ਸੋ ਇਸ ਕਰਕੇ ਸਾਨੂੰ ਜਦੋਂ ਵੀ ਪਹਿਲੀ ਗੱਲ ਤਾਂ ਪਰਮਾਤਮਾ ਦੇ ਵਿੱਚ ਸਾਨੂੰ ਜੇ ਤੁਸੀਂ ਕਰਦੇ ਹੋ ਪਾਠ ਵੀ ਕਰਦੇ ਹੋ ਭਰੋਸਾ ਰੱਖੋ, ਅਤੇ ਦੂਜੀ ਗੱਲ ਨਿਸ਼ਕਾਮ ਹੋ ਕੇ ਕਰੋ। ਜਦੋਂ ਲਾਲਚ ਹੋ ਕੇ ਕੰਮ ਕਰਦੇ ਨਾ, ਜਿਹੜਾ ਬੰਦਾ ਨਿਰਸਵਾਰਥ ਹੋ ਕੇ ਕੰਮ ਕਰਦਾ, ਪਰਮਾਤਮਾ ਡੈਫੀਨੇਟਲੀ ਉਹਦੇ ਸਿਰ ਦੇ ਉੱਤੇ ਖੜਾ, ਉਹਦੀ ਹਰ ਤਰ੍ਹਾਂ ਦੀ ਰੱਖਿਆ ਕਰੂਗਾ, ਹਰ ਤਰੀਕੇ ਤੋਂ ਉਹਦਾ ਖਿਆਲ ਰੱਖੂਗਾ। ਅਤੇ ਜਿਹੜਾ ਲਾਲਚੀ ਹੈ, ਜਿਹਦੇ ਮੂੰਹ 'ਚ ਕੁੱਤੇ ਵਾਂਗੂ ਲਾਲਾਂ ਲਮਕੀ ਜਾਂਦੀਆਂ ਨੇ, ਅਤੇ ਉਹ ਠੀਕ ਹੈ, ਦੁਨੀਆਂ ਦੇ ਧੰਨ ਦੌਲਤ ਇਕੱਠੇ ਕਰੀ ਜਾਊਗਾ, ਬਾਅਦ ਦੇ ਵਿੱਚ ਇੱਕ ਦਿਨ ਉਹਨੂੰ ਰੋਣ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਜਦੋਂ ਘਾਟੇ ਘੁੱਟੇ ਪੈ ਰਹੇ ਸ਼ੁਰੂ ਹੋ ਗਏ, ਫਿਰ ਪਛਤਾਉਂਦਾ ਵੀ ਮੇਰੇ ਕੋਲ ਤਾਂ ਅੱਜ ਲੱਖਾਂ ਕਰੋੜਾਂ ਆਉਂਦੇ ਸੀ, ਹੁਣ ਮੇਰੇ ਕੋਲ 100 ਹੀ ਰਹਿ ਗਏ। ਸੋ ਇਸ ਕਰਕੇ ਲਾਲਚ ਛੱਡੋ। ਸੋ ਆਪਣੀ ਡਿਸ ਵਿਸ਼ਵਾਸ ਕਰਕੇ, ਨਿਰਸਵਾਰਥ ਹੋ ਕੇ ਜਦੋਂ ਬੰਦਾ ਭਗਤੀ ਕਰਦਾ, ਪਰਮਾਤਮਾ ਦੇ ਹਜ਼ਾਰਾਂ ਰਸਤੇ ਨੇ, ਹਜ਼ਾਰਾਂ ਤਰੀਕੇ ਨੇ ਸਾਡੀ ਰੱਖਿਆ ਕਰਨ ਦੇ। ਇਹ ਗੱਲ ਪੱਕੇ ਤੌਰ 'ਤੇ ਵਿਸ਼ਵਾਸ ਕਰ ਲਓ ਕਿ ਪਰਮਾਤਮਾ ਕਿਸੇ ਦਾ ਹੱਕ ਨਹੀਂ ਰੱਖਦਾ। ਜਦੋਂ ਤੁਸੀਂ ਬੇਫਿਕਰ ਹੋ ਕੇ ਭਗਤੀ ਕਰਦੇ ਹੋ, ਤੁਸੀਂ ਅੰਦਰੋਂ ਵੀ ਮਾਲੋ ਮਾਲ ਅਤੇ ਬਾਹਰੋਂ ਵੀ ਮਾਲੋ ਮਾਲ। ਇਹ ਗੱਲ ਦੀ ਮੈਂ ਤੁਹਾਨੂੰ ਗਰੰਟੀ ਕਹਿੰਦਾ। ਤੁਹਾਨੂੰ ਇੱਕ ਛੋਟੀ ਜਿਹੀ ਇਗਜ਼ਾਮਪਲ ਦਿੰਦਾ, ਲਾਈਟ ਨੋਟ ਦੇ ਵਿੱਚ। ਕੋਈ ਪੰਡਿਤ ਜੀ ਸੀਗੇ, ਗਰੀਬ ਸੀ ਵਿਚਾਰਾ, ਉਹ ਪੱਕਾ ਯਕੀਨ ਪੱਕਾ ਸੀ, ਲਾਲਚੀ ਬਿਲਕੁਲ ਨਹੀਂ ਸੀਗਾ। ਜਿੰਨਾ ਕੁ ਮਿਲਦਾ, ਜਿੰਨੀ ਕੁ ਤਿਲ ਫੁੱਲ ਉਹਦੀ ਮਿਹਨਤ ਕਰਕੇ ਕੁਝ ਦੇ ਆਉਂਦਾ, ਉਹ ਰੱਬ ਦਾ ਪ੍ਰਸ਼ਾਦ ਸਮਝ ਕੇ ਉਹਦੇ ਵਿੱਚ ਹੀ ਗੁਜ਼ਾਰਾ ਕਰਦਾ ਸੀ। ਉਹ ਆਪਣੇ ਪਿੰਡ 'ਚ ਇੱਕ ਮੰਦਰ ਸੀਗਾ, ਉੱਥੇ ਉਹਨੇ ਰਮਾਇਣ ਦਾ ਪਾਠ ਕਰਨਾ ਸ਼ੁਰੂ ਕਰਤਾ। ਉਹ ਜਿਹੜਾ ਮੰਦਰ ਸੀਗਾ, ਉੱਥੇ ਸੰਗਤ ਕਹਿ ਲਓ ਜਾਂ ਲੋਕ ਆਉਂਦੇ ਨਹੀਂ ਸੀਗੇ, ਨਾ ਵਰਗੇ, ਇੱਕ ਅੱਧਾ ਕਦੇ ਆ ਗਿਆ, ਨਹੀਂ ਆ ਗਿਆ। ਜਿਸ ਤਰ੍ਹਾਂ ਸਾਡੇ ਹੁਣ ਬ੍ਰੈਂਪਟਨ ਦੇ ਵਿੱਚ ਵੀ ਆ, ਗੋਰ ਰੋਡ ਦੇ ਉੱਤੇ ਇੱਕ ਵੱਡਾ ਮੰਦਰ ਹੈ ਜਿੱਥੇ ਬਹੁਤ ਲੋਕ ਆਉਂਦੇ ਨੇ, ਅਤੇ ਨਾਲ ਹੀ ਸਬਜ਼ੀ ਮੰਡੀ ਵਾਲੇ ਮੰਦਰ ਦੇ ਵਿੱਚ ਹੈ, ਸ਼ਾਇਦ ਮੰਗਲਵਾਰ ਨੂੰ 5-10 ਲੋਕ ਹੀ ਹੁੰਦੇ ਹੋਣ। ਸੋ ਉਸ ਕਰਕੇ ਮੈਂ ਤਾਂ ਕਰਕੇ ਦੱਸਣ ਦੀ ਕੋਸ਼ਿਸ਼ ਕਰਦਾ, ਕਿਉਂਕਿ ਪਰਪਜ਼ ਮੇਰਾ ਹੋਰ ਹੈ ਇਸ ਐਗਜ਼ਾਮਪਲ ਦੇਣ ਦਾ, ਕਿ ਉਸ ਮੰਦਰ ਦੇ ਵਿੱਚ ਉਹਨੇ ਰਮਾਇਣ ਦਾ ਪਾਠ ਸ਼ੁਰੂ ਕਰਤਾ। ਹੁਣ ਮੰਦਰ ਦੇ ਵਿੱਚ ਕੀ ਸੀਗਾ ਕਿ ਰਾਮਚੰਦਰ ਜੀ ਦੀ ਮੂਰਤੀ ਸੀਗੀ, ਨਾਲ ਸੀਤਾ ਮਾਤਾ ਸੀਗੇ, ਨਾਲ ਲਕਸ਼ਮਣ ਜੀ ਸੀਗੇ, ਅਤੇ ਪੈਰਾਂ ਵਿੱਚ ਹਨੂੰਮਾਨ ਜੀ ਬੈਠੇ ਸੀਗੇ। ਉਹ ਮੰਦਰ 'ਚ ਜਾਂਦਾ, ਜਾ ਕੇ ਪਾਠ ਕਰਦਾ, ਇੱਕ ਇੱਕ ਚੈਪਟਰ ਰੋਜ਼ ਪੜ੍ਹਦਾ। ਉਹਦੀ ਘਰਵਾਲੀ ਨੇ ਕਿਹਾ ਕਿ ਪੰਡਿਤ ਜੀ, ਇੱਥੇ ਕੋਈ ਮੰਦਰ 'ਚ ਆਉਂਦਾ ਨਹੀਂ, ਜਾਂਦਾ ਨਹੀਂ, ਤੁਹਾਨੂੰ ਕੋਈ ਦਕਸ਼ਣਾ ਨਹੀਂ ਮਿਲਦੀ, ਕੋਈ ਚੜਾਵਾ ਨਹੀਂ ਚੜ੍ਹਦਾ, ਇਹਦੇ ਨਾਲੋਂ ਕਿਸੇ ਜਸਮਾਨ ਦੇ ਜਾ ਕੇ ਘਰੇ ਰਮਾਇਣ ਦਾ ਪਾਠ ਕਰੋ, ਤੁਹਾਨੂੰ ਕੁਛ ਨਾ ਕੋਈ ਉਹ ਪੈਸਾ ਟਕਾ ਆਟਾ ਗੁੜ ਕੁਛ ਨਾ ਕੁਛ ਦੇਊਗਾ, ਤੁਸੀਂ ਮੰਦਰ 'ਚ ਕੀ ਕਰਨ ਜਾਂਦੇ ਹੋ, ਉੱਥੇ ਤਾਂ ਕੋਈ ਵੀ ਨਹੀਂ ਆਉਂਦਾ। ਪਰ ਉਹ ਪੰਡਿਤ ਦਾ ਇੱਕ ਤਾਂ ਬੇਫਿਕਰ ਹੋ ਕੇ, ਨਿਰਸਵਾਰਥ ਹੋ ਕੇ, ਸੱਚੇ ਦਿਲੋਂ ਉਹ ਪਰਮਾਤਮਾ ਸਮਝਦਾ ਸੀ ਵੀ ਮੂਰਤੀਆਂ ਨਹੀਂ, ਸੱਚਾ ਪਰਮਾਤਮਾ, ਅਤੇ ਉੱਥੇ ਜਾ ਕੇ ਉਹ ਰਮਾਇਣ ਦਾ ਰੋਜ਼ਾਨਾ ਰੋਜ਼ ਇੱਕ ਚੈਪਟਰ ਪੜ੍ਹਦਾ ਹੁੰਦਾ ਸੀ। ਅਤੇ ਉੱਥੇ ਕਦੇ ਨਾ ਕਦੇ ਇੱਕ ਲਾਲਚੀ ਸੇਠ ਬਿਜ਼ਨਸਮੈਨ ਵੀ ਆ ਜਾਂਦਾ, ਉਹ ਵੀ ਬਹਿ ਕੇ ਸੁਣਦਾ, ਅਤੇ ਜਦੋਂ ਉਹਨੂੰ ਪਤਾ ਲੱਗਦਾ ਵੀ ਅੱਜ ਚੈਪਟਰ ਖਤਮ ਹੋਣ ਵਾਲਾ, ਉਦੋਂ 2-4 ਮਿੰਟ ਪਹਿਲਾਂ ਹੀ ਉੱਠ ਕੇ ਤੁਰ ਪੈਂਦਾ, ਕਿਉਂਕਿ ਉਹਨੂੰ ਪਤਾ ਸੀ ਜੇ ਚੈਪਟਰ ਖਤਮ ਹੋ ਗਿਆ ਤਾਂ ਫਿਰ ਮੈਨੂੰ 52-54 ਰੁਪਈਆ ਦੇਣਾ ਪਊਗਾ ਪੰਡਿਤ ਜੀ ਨੂੰ। ਲਾਲਚੀ ਸੀਗਾ, ਉਹ ਉੱਠ ਕੇ ਤੁਰ ਪੈਂਦਾ। ਹੋਇਆ ਕਿ ਜਿਸ ਦਿਨ ਉਹਨਾਂ ਨੇ ਭੋਗ ਗਰਮੈਨ ਦਾ ਪਾਠ ਅਖੀਰਲਾ ਚੈਪਟਰ ਤੋਂ, ਜਿਹੜਾ ਲਾਸਟ ਚੈਪਟਰ ਸੀ ਇੱਕ ਦਿਨ ਪਹਿਲਾਂ, ਉਹਨੇ ਉਸ ਤਰ੍ਹਾਂ ਹੀ ਚੈਪਟਰ ਪੜ੍ਹਿਆ, ਪੜ੍ਹ ਕੇ ਉਹ ਜਿਹੜੇ ਲਾਲਚੀ ਸੇਠ ਸੀ ਉੱਠ ਕੇ ਚਲੇ ਗਏ। ਨਹੀਂ, ਉਹ ਵਿਆਹ 'ਚ ਬੈਠੇ ਦੇ, ਪੰਡਿਤ ਜੀ ਨੇ ਆਪਣਾ ਲਾਸਟ ਚੈਪਟਰ ਪੜ੍ਹਿਆ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਕੱਲ੍ਹ ਨੂੰ ਮੈਂ ਭੋਗ ਪਾਉਣਾ, ਉੱਠ ਕੇ ਮੱਥਾ ਟੇਕਿਆ ਅਤੇ ਚਲਿਆ ਗਿਆ। ਉਹ ਜਿਹੜਾ ਲਾਲਚੀ ਬੰਦਾ ਸੀਗਾ ਉਹ ਬੈਠਾ ਰਿਹਾ, ਕਿਉਂਕਿ ਉਹਦਾ ਇਹ ਯਕੀਨ ਸੀ, ਲਾਲਚੀ ਬੰਦੇ ਦਾ ਸਮਾਰਟ ਤਾਂ ਸੀ ਨਾ, ਲਾਲਚੀ ਬੰਦੇ ਦਾ ਯਕੀਨ ਸੀਗਾ ਵੀ ਇਹਨੇ ਰਮਾਇਣ ਦਾ ਪੂਰਾ ਪਾਠ ਕੀਤਾ ਪਰਮਾਤਮਾ ਦੇ ਅੱਗੇ, ਅਤੇ ਪਰਮਾਤਮਾ ਕਿਸੇ ਦਾ ਹੱਕ ਨਹੀਂ ਰੱਖਦਾ, ਇਹਨੂੰ ਜ਼ਰੂਰ ਕੁਛ ਨਾ ਕੁਛ ਦਕਸ਼ਣਾ ਦੇਊਗਾ। ਹਾਂਜੀ, ਵੀ ਕੱਲ੍ਹ ਨੂੰ ਇਹਨੇ ਭੋਗ ਪਾਉਣਾ ਅਤੇ ਦਕਸ਼ਣਾ ਦੇਊਗਾ। ਉਹ ਹਾਲੇ ਬੈਠਾ ਹੀ ਸੀ, ਇੰਨੇ ਨੂੰ ਕਹਿੰਦੇ ਰਾਮਚੰਦਰ ਜੀ ਪ੍ਰਗਟ ਹੋ ਗਏ। ਉਹਨਾਂ ਨੇ ਹਨੂੰਮਾਨ ਜੀ ਨੂੰ ਕਿਹਾ ਵੀ ਹਨੂੰਮਾਨ, ਇਹ ਜਿਹੜੇ ਪੰਡਿਤ ਜੀ ਸੀਗੇ ਰਮਾਇਣ ਦਾ ਪਾਠ ਕਰਦੇ ਸੀ ਰੋਜ਼, ਇਹਨਾਂ ਨੇ ਬੜੀ ਸ਼ਰਧਾ ਦੇ ਨਾਲ, ਪਿਆਰ ਦੇ ਨਾਲ, ਲਗਨ ਦੇ ਨਾਲ ਰਮਾਇਣ ਦਾ ਪਾਠ ਕੀਤਾ, ਇਹਨੂੰ ਕੁਛ ਇਨਾਮ ਤਾਂ ਦਿਓ, ਕੋਈ ਦਕਸ਼ਣਾ ਤਾਂ ਦਿਓ। ਅਤੇ ਹਨੂੰਮਾਨ ਕਹਿੰਦਾ ਰਾਮਚੰਦਰ ਜੀ ਨੂੰ ਹੱਥ ਜੋੜ ਕੇ, ਠੀਕ ਹੈ ਇਹਨਾਂ ਨੂੰ ਇਨਾਮ ਦਾ ਇੰਜ ਕਰਦੇ ਹਾਂ ਵੀ, ਕਿਉਂਕਿ ਇਹ ਤਾਂ ਸਬਰ ਸੰਦੂਖੀਆਂ ਨੂੰ ਬਾਹਲੇ ਪੈਸੇ ਦਾ ਚੀਜ਼ ਨੇ, ਇਹਦੀ ਕੋਈ ਡਿਮਾਂਡ ਜ਼ਿਆਦਾ ਨਹੀਂ, ਇਹਨੂੰ ਆਪਾਂ 2,000 ਰੁਪਈਆ ਕਿਸੇ ਤੋਂ ਦਵਾ ਦਿੰਦੇ ਹਾਂ, ਇਹਦਾ ਪ੍ਰਬੰਧ ਕਰ ਦੇਣਾ 2,000 ਰੁਪਏ ਦਾ। ਅਤੇ ਰਾਮਚੰਦ ਜੀ ਕਹਿੰਦੇ ਠੀਕ ਹੈ, ਆਵਾਜ਼ ਚੁੱਪ ਹੋ ਗਈ, ਬੰਦ ਹੋ ਗਈ। ਉਹ ਸੇਠ ਨੇ ਸੁਣ ਲਿਆ ਲਾਲਚੀ ਨੇ, ਹੁਣ ਲਾਲਚੀ ਬੰਦੇ ਦਾ ਇੱਕ ਯਕੀਨ ਸੀਗਾ ਕਿ ਪਰਮਾਤਮਾ ਕਦੇ ਝੂਠ ਨਹੀਂ ਬੋਲਦਾ, ਦੂਜਾ ਯਕੀਨ ਸੀ ਵੀ ਜਿਹੜਾ ਬੰਦੇ ਨੇ ਰੋਜ਼ਾਨਾ ਪਾਠ ਕਰਦਾ ਉਹਨੂੰ ਕੋਈ ਇਨਾਮ ਜ਼ਰੂਰ ਮਿਲੂਗਾ, ਕੋਈ ਦਕਸ਼ਣਾ ਜ਼ਰੂਰ ਮਿਲੂਗੀ, ਕੋਈ ਫਲ ਜ਼ਰੂਰ ਮਿਲੂਗਾ। ਜਦੋਂ ਉਹਨੇ ਇਹ ਆਵਾਜ਼ ਆਪਣੇ ਕੰਨਾਂ ਨਾਲ ਸੁਣੀ, ਬੰਦਾ ਹੁਸ਼ਿਆਰ ਸੀਗਾ ਵੀ ਹਨੂੰਮਾਨ ਜੀ ਨੇ ਕਿਹਾ ਇਹਨੂੰ 2,000 ਰੁਪਈਆ ਦਵਾ ਦਿਆਂਗੇ, ਦੁਆ ਦਿਆਂਗੇ ਮਤਲਬ ਵੀ ਕੱਲ ਨੂੰ ਜਿਹੜਾ ਪਾਠ ਦਾ ਭੋਗ ਪੈਣਾ ਤੇ 2000 ਇਹਨੂੰ ਮਿਲਣਾ ਹੀ ਮਿਲਣਾ, ਰੱਬ ਝੂਠ ਨਹੀਂ ਬੋਲਦਾ। ਉਹ ਬੰਦਾ ਸ਼ੇਰ ਜਿਹੜਾ ਚਲਾਕ ਸੀਗਾ, ਫਟਾਫਟ ਉਹਦੇ ਪੰਡਿਤ ਜੀ ਦੇ ਘਰ ਗਿਆ, ਕਹਿੰਦਾ ਪੰਡਿਤ ਜੀ ਦਰਵਾਜ਼ਾ ਖੜਕਾਇਆ, ਪੰਡਿਤ ਜੀ ਨੇ ਦਰਵਾਜ਼ਾ ਖੋਲ ਲਿਆ, ਕਹਿੰਦਾ ਹਾਂਜੀ ਸ਼ੇਰ ਜੀ ਦੱਸੋ, ਕਹਿੰਦਾ ਲਓ ਜੀ 1000 ਰੁਪਈਆ, ਕਹਿੰਦੇ ਕੱਲ ਨੂੰ ਭੋਗ ਪਾਉਣਾ ਤੁਸੀਂ, ਉੱਥੇ ਚੜਾਵਾ ਜੋ ਵੀ ਚੜੂਗਾ ਚਾਹੇ ਵੱਧ ਚੜੇ ਚਾਹੇ ਘੱਟ ਚੜੇ, ਬਿਜ਼ਨਸ ਹੈ, ਤੁਹਾਨੂੰ ਮੈਂ 1000 ਰੁਪਈਆ ਦੇਤਾ, ਕੱਲ ਨੂੰ ਜਿੰਨਾ ਵੀ ਚੜਾਵਾ ਚੜੂਗਾ ਉਹ ਮੇਰਾ। ਪੰਡਿਤ ਜੀ ਅੱਖਾਂ ਮੀਚੀਆਂ, ਉਹਨੇ ਕਿਹਾ ਵੀ ਪਰਮਾਤਮਾ ਦੀ ਕੀ ਮੌਜ ਹੈ, ਪਤਾ ਨਹੀਂ ਉਹ ਦੇਖੋ ਕਿਹੜੇ ਢੰਗ ਨਾਲ 1000 ਰੁਪਏ ਦਾ, ਕਹਿੰਦਾ ਠੀਕ ਹੈ ਜੀ ਸੇਠ ਜੀ ਜੋ ਤੁਸੀਂ ਕਹਿੰਦੇ ਹੋ ਠੀਕ ਹੈ, ਇਹ ਵੀ ਪਰਮਾਤਮਾ ਨੇ ਭੇਜਿਆ, ਖੁਸ਼ ਹੋ ਗਿਆ। ਚਲੋ ਗੱਲ ਖਤਮ ਹੋ ਗਈ। ਉਹਦੇ ਸੇਠ ਦੇ ਦਿਮਾਗ ਚਲਾਕੀ ਸੀਗੀ, ਉਹਨੂੰ ਸੁਣਿਆ ਸੀ ਹਨੂੰਮਾਨ ਜੀ ਤੋਂ ਕਿ 2000 ਮਿਲਣਾ, ਉਹਨੂੰ ਐਸੀ 1000 ਦੇ ਦਿਓ, ਕੱਲ੍ਹ ਨੂੰ 2000 ਮਿਲਣਾ ਹੀ ਮਿਲਣਾ ਅਤੇ 1000 ਕਮਾਵਾਂਗੇ, ਕਿਉਂਕਿ ਕਈ ਲੋਕ ਬਿਜ਼ਨਸ ਕਰਨ ਜਾਂਦੇ ਨੇ ਧਾਰਮਿਕ ਸਥਾਨਾਂ ਦੇ ਉੱਤੇ ਵੀ ਬਾਹਲੇ ਬੰਦੇ। ਸੋ ਦੂਜਾ ਦਿਨ ਆ ਗਿਆ, ਜਦੋਂ ਦੂਜਾ ਦਿਨ ਆ ਗਿਆ ਪੰਡਿਤ ਜੀ ਨੇ ਭੋਗ ਪਾਇਆ ਅਤੇ ਰਾਮ ਚੰਦਰ ਜੀ ਅਤੇ ਸੀਤਾ ਮਾਤਾ ਅਤੇ ਲਕਸ਼ਮੀ ਜੀ ਦੇ ਹਨੂੰਮਾਨ ਜੀ ਦੇ ਪੈਰਾਂ 'ਚ ਨਮਸਕਾਰ ਕੀਤੀ ਅਤੇ ਗਲਤੀ ਮੰਨੀ ਵੀ ਜੇ ਕੋਈ ਮੇਰੇ ਤੋਂ ਵੱਧ ਘੱਟ ਬੋਲਿਆ ਗਿਆ ਹੋਵੇ, ਕੋਈ ਗਲਤ ਸ਼ਬਦ ਦਾ ਉਚਾਰਨ ਹੋ ਗਿਆ ਹੋਵੇ ਅਤੇ ਉਹਦੇ ਲਈ ਮੈਂ ਮਾਫ਼ੀ ਮੰਗਦਾ ਅਤੇ ਮੈਂ ਅੱਜ ਪਾਠ ਦਾ ਭੋਗ ਪਾਇਆ ਤੁਹਾਡੀ ਕਿਰਪਾ ਦੇ ਨਾਲ, ਸੋ ਇਹ ਜਿਹੜਾ ਰਮਾਇਣ ਦਾ ਪਾਠ ਦਾ ਭੋਗ ਪਿਆ ਇਹਨੂੰ ਸਵੀਕਾਰ ਕਰੋ। ਉੱਠ ਕੇ ਚਲਿਆ ਗਿਆ। ਜਦੋਂ ਚਲਿਆ ਗਿਆ ਲਾਲਚੀ ਬੰਦਾ ਦੇਖਦਾ ਵੀ ਪਰਮਾਤਮਾ ਨੇ ਕੱਲ੍ਹ ਹਨੂੰਮਾਨ ਜੀ ਨੇ ਕਿਹਾ ਸੀ 2000 ਰੁਪਈਆ ਦੇਵਾਂਗੇ, ਪਰਮਾਤਮਾ ਝੂਠ ਤਾਂ ਬੋਲਦਾ ਨਹੀਂ, ਹੁਣ ਸਾਹਮਣੇ ਤਾਂ ਰੱਖਣਾ ਨਹੀਂ, ਹੋ ਸਕਦਾ ਕਿਸੇ ਮੂਰਤੀ ਦੇ ਪਿੱਛੇ ਮੰਦਿਰ ਦੇ ਕਿਸੇ ਖਲਖੁੰਜੇ ਦੇ ਵਿੱਚ ਰੱਖਤੇ ਹੋਣ ਪੈਸੇ, ਉਹ ਮੰਦਰ 'ਚ ਕਿਤੇ ਇੱਧਰੋਂ ਲੱਭਦਾ ਕਿਤੇ ਉੱਧਰੋਂ ਲੱਭਦਾ, ਕਿਤੇ ਰਾਮਚੰਦਰ ਜੀ ਦੇ ਪਿੱਛੇ ਜਾਂਦਾ, ਕਿਤੇ ਸੀਤਾ ਮਾਤਾ ਦੇ ਪਿੱਛੇ ਜਾਂਦਾ, ਉਹ 10-15 ਗੇੜੇ ਕਮਲਿਆਂ ਵਾਂਗੂ ਮਰੀ ਜਾਂਦਾ, ਪੈਸੇ ਕਦੋਂ ਮਿਲੇ ਨਹੀਂ। ਜਦੋਂ ਨਹੀਂ ਮਿਲੇ ਉਹਨੂੰ ਆ ਗਿਆ ਗੁੱਸਾ ਵੀ ਇਹ ਹਨੂੰਮਾਨ ਕਹਿੰਦਾ ਸੀ 2000 ਰੁਪਈਆ ਕੱਲ੍ਹ ਨੂੰ ਦਵਾ ਦੇਵਾਂਗੇ ਤੇਰਾ ਮਿਲਿਆ ਤਾਂ ਹੈ ਨਹੀਂ, ਉਹ ਤਾਂ ਚਲਾ ਗਿਆ ਪੰਡਿਤ ਜੀ ਦਾ ਖਾਲੀ ਹੱਥ ਗਿਆ, ਕਿੱਥੇ ਰੱਖੇ ਨੇ ਰੁਪਈਏ। ਹੁਣ ਜਦੋਂ ਗੁੱਸਾ ਚੜਿਆ ਉਹਨੇ ਹਨੂੰਮਾਨ ਜੀ ਦੇ ਮਾਰੀ ਲੱਤ, ਜਦੋਂ ਲੱਤ ਮਾਰੀ ਤਾਂ ਹਨੂੰਮਾਨ ਜੀ ਨੇ ਲੱਤ ਫੜ ਲਈ। ਹੁਣ ਤੁਹਾਨੂੰ ਪਤਾ ਪੱਥਰ ਦੀ ਮੂਰਤੀ ਦੇ ਲੱਤ ਫੜ ਲਈ ਤਾਕਤ ਨੇ ਅਤੇ ਇਹਦੀ ਕੀ ਹਿੰਮਤ ਹੈ ਵਿਚਾਰੇ ਦੀ, ਇਹ ਚੀਕਾਂ ਮਾਰੇ ਵੀ ਛੱਡ ਦਿਓ ਹੁਣ ਲੱਤ ਕਿੱਥੋਂ ਛੱਡੀ ਜਾਵੇ। ਸੋ ਇੰਨੇ ਨੂੰ ਰਾਮਚੰਦਰ ਜੀ ਫੇਰ ਪ੍ਰਗਟ ਹੋ ਗਏ। ਰਾਮਚੰਦਰ ਜੀ ਹਨੂੰਮਾਨ ਜੀ ਨੂੰ ਪੁੱਛਦੇ ਨੇ ਵੀ ਹਨੂੰਮਾਨ ਜੀ ਤੁਸੀਂ ਕੱਲ੍ਹ ਕਿਹਾ ਸੀਗਾ ਵੀ 2000 ਰੁਪਈਆ ਪੰਡਿਤ ਜੀ ਨੂੰ ਦੇਣਾ ਦਵਾ ਦਿਆਂਗੇ, ਉਹ 2000 ਰੁਪਏ ਦਾ ਉਹਨਾਂ ਦਾ ਪ੍ਰਬੰਧ ਕਰਤਾ? ਹਨੂੰਮਾਨ ਜੀ ਕਹਿੰਦੇ ਹਾਂਜੀ ਸੱਚੇ ਪਾਤਸ਼ਾਹ, 1000 ਰੁਪਈਆ ਤਾਂ ਕੱਲ੍ਹ ਪੰਡਿਤ ਜੀ ਦੇ ਘਰ ਐਡਵਾਂਸ ਪਹੁੰਚਾਦਾ ਸੀਗਾ ਅਤੇ 1000 ਰੁਪਈਆ ਹੁਣ ਮੈਂ ਕਰਵਾਉਣਾ ਜਦੋਂ ਮੇਰੇ ਲੱਤ 1000 ਰੁਪਈਆ ਦੇਊਗਾ ਬੰਦਾ ਅਤੇ ਉਦੋਂ ਮੈਂ ਲੱਤ ਛੱਡੂੰਗਾ। ਸੋ ਉਹਨੂੰ ਸਮਝ ਆ ਗਈ, ਚੀਕਾਂ ਮਾਰਨ ਲੱਗਿਆ ਅਤੇ ਇੰਨੇ ਨੂੰ ਉਹਦੇ ਘਰ ਦੇ ਆ ਗਏ ਵੀ ਸੇਠ ਜੀ ਆਏ ਨਹੀਂ ਅਤੇ ਉਹ ਪੁੱਛਦੇ ਵੀ ਸੇਠ ਜੀ ਨੂੰ ਦੇਖਿਆ ਹਾਲਤ ਵੀ ਹਨੂੰਮਾਨ ਜੀ ਲੱਤ ਫੜੀ ਖੜ੍ਹੇ ਨੇ ਅਤੇ ਸੇਠ ਜੀ ਕਹਿੰਦੇ ਘਬਰਾਏ ਵੇ, ਘਰਦਿਆਂ ਨੂੰ ਕਹਿੰਦੇ ਫਟਾਫਟ ਗੱਲ ਬਾਅਦ 'ਚ ਕਰੀਓ, ਪਹਿਲਾਂ 1000 ਰੁਪਈਆ ਲੈ ਕੇ ਪੰਡਿਤ ਜੀ ਦੇ ਘਰ ਜਾ ਕੇ ਦੇ ਕੇ ਆਓ। ਸੋ ਕਹਿਣ ਦਾ ਮੇਰਾ ਮਤਲਬ ਲਾਈਵ ਨੋਟ 'ਚ ਹੈ ਕਿ ਪਰਮਾਤਮਾ ਦੇ ਪਤਾ ਨਹੀਂ ਕਿਹੜੇ ਢੰਗ ਨੇ, ਕਦੋਂ ਕਿਸ ਤਰ੍ਹਾਂ ਉਹ ਹੈਲਪ ਕਰ ਸਕਦਾ। ਸੋ ਲਾਲਚ ਕਰਕੇ ਜਦੋਂ ਕਰਦੇ, ਲਾਲਚ ਬੁਰੀ ਬਲਾ ਹੈ, ਅਤੇ ਜਿਹੜਾ ਸਾਡਾ ਵਿਸ਼ਵਾਸ ਹੈ, ਸਾਡੀ ਸ਼ਰਧਾ ਹੈ, ਜਦੋਂ ਦੀ ਸ਼ਰਧਾ ਨਾਲ ਕਰਦੇ ਹਾਂ ਪਰਮਾਤਮਾ ਪਤਾ ਨਹੀਂ ਕਿਹੜੇ ਕਿਹੜੇ ਦਰਵਾਜ਼ੇ ਖੋਲ ਦਿੰਦਾ। ਕੋਈ ਅਸੀਂ ਕੋਈ ਵੀ ਕੰਮ ਕਰਦੇ ਹਾਂ, ਅਸੀਂ ਕੋਈ ਆਪਣਾ ਬਿਜ਼ਨਸ, ਦੋ ਫਰੈਂਡ ਦੋ ਰਿਸ਼ਤੇਦਾਰ ਇੱਕੋ ਹੀ ਬਿਜ਼ਨਸ ਨੂੰ ਸ਼ੁਰੂ ਕਰਦੇ ਨੇ ਅਤੇ ਇੱਕ ਬੰਦਾ ਚੜ੍ਹਾਈ ਕਰ ਲੈਂਦਾ, ਦੂਜਾ ਬੰਦਾ ਉਹਦਾ ਕੰਮ ਹੀ ਨਹੀਂ ਚੱਲਦਾ, ਕਿਉਂਕਿ ਪਰਮਾਤਮਾ ਸਾਡੇ ਅੰਗ ਸੰਗ ਬੈਠਦਾ, ਉਹ ਸਾਡੀਆਂ ਨੀਤਾਂ ਨੂੰ ਜਾਣਦਾ। ਇਸੇ ਕਰਕੇ ਪਲਟੂ ਸਾਹਿਬ ਨੇ ਇਹ ਜਿਹੜਾ ਸ਼ਬਦ ਲਿਆ ਸੀ ਉਹ ਇਹੀ ਲਿਆ ਸੀ ਵੀ ਜੇ ਤੁਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ ਤਾਂ ਆਪਣੀਆਂ ਇੱਛਾਵਾਂ ਨੂੰ ਆਪਣਾ ਭਰੋਸਾ ਪੱਕਾ ਕਰੋ, ਇੱਛਾਵਾਂ ਨੂੰ ਕੰਟਰੋਲ ਕਰੋ, ਲਾਲਚ ਨੂੰ ਛੱਡੋ, ਗੁੱਸੇ ਨੂੰ ਛੱਡੋ, ਹੰਕਾਰ ਨੂੰ ਛੱਡੋ, ਪੱਕਾ ਵਿਸ਼ਵਾਸ ਬਣਾਓ। ਔਰ ਇੱਕ ਪੱਕਾ ਮੂਲ ਮੰਤਰ ਹੈ ਜ਼ਿੰਦਗੀ 'ਚ ਸਫਲ ਹੋਣ ਦਾ, ਚਾਹੇ ਤੁਸੀਂ ਪਰਿਵਾਰ ਦੇ ਵਿੱਚੋਂ, ਚਾਹੇ ਸੁਸਾਇਟੀ ਦੇ ਵਿੱਚੋਂ, ਚਾਹੇ ਜ਼ਿੰਦਗੀ 'ਚ ਤਰੱਕੀ ਕਰਨੀ ਹੈ, ਨੌਕਰੀ ਕਰਦੇ ਹੋ, ਬਿਜ਼ਨਸ ਕਰਦੇ ਹੋ, ਤਿੰਨ ਜਿਹੜੀਆਂ ਮੈਂ ਅੱਜ ਤੱਕ ਗੱਲਾਂ ਆਪਣੇ ਤੌਰ 'ਤੇ ਸਿੱਖੀਆਂ ਨੇ, ਤਿੰਨ ਭੱਬਾ ਹੁੰਦੇ ਨੇ, ਬੱਬਾ ਹੁੰਦਾ, ਇੱਕ ਭੱਬਾ ਹੁੰਦਾ ਪੰਜਾਬੀ 'ਚ, ਭੱਬਾ ਦਾ ਮਤਲਬ ਹੈ ਤਿੰਨ ਭੱਬਿਆਂ ਨੂੰ ਹਮੇਸ਼ਾ ਜ਼ਿੰਦਗੀ ਦੇ ਵਿੱਚ ਅਪਲਾਈ ਕਰ ਲਓ। ਜਿਹੜਾ ਬੰਦੇ ਨੇ ਤਿੰਨ ਭੱਬੇ ਹਮੇਸ਼ਾ ਜ਼ਿੰਦਗੀ 'ਚ ਯਾਦ ਰੱਖੇ ਉਹ ਕਾਮਯਾਬ ਹੋਊਗਾ ਸੱਚੇ ਦਿਲੋਂ। ਪਹਿਲਾ ਕੀ ਹੈ ਭੱਬਾ? ਭੁੱਲ ਸੀ, ਕੋਈ ਗੱਲ ਹੁੰਦੀ ਹੈ ਮਾਫ਼ੀ, ਜੇ ਕੋਈ ਗਲਤੀ ਹੋ ਗਈ ਭੁੱਲ ਸੀ, ਸੱਚੇ ਪਾਤਸ਼ਾਹ ਮੇਰੇ ਤੋਂ ਭੁੱਲ ਹੋ ਗਈ, ਮੇਰੇ ਤੋਂ ਭੁੱਲ ਹੋ ਗਈ, ਮੇਰੇ ਤੋਂ ਭੁੱਲ ਹੋ ਗਈ, ਮੈਨੂੰ ਮਾਫ਼ ਕਰ ਦੇ, ਸੱਚੇ ਦਿਲੋਂ ਮਾਫ਼ੀ ਮੰਗੋ। ਈਵਨ ਗੁਆਂਢੀ ਨਾਲ ਵੀ ਲੜ ਪੈਂਦੇ ਹੋ, ਈਵਨ ਭਰਾ ਨਾਲ ਵੀ ਲੜ ਪੈਂਦੇ ਹੋ, ਈਵਨ ਰਿਸ਼ਤੇਦਾਰ ਨਾਲ ਵੀ ਲੜ ਪੈਂਦੇ ਹੋ, ਈਵਨ ਗਾਹਕ ਨਾਲ ਵੀ ਲੜ ਪੈਂਦੇ ਹੋ। ਤੁਸੀਂ ਜੇ ਤਰੱਕੀ ਕਰਨੀ ਹੈ, ਅੰਦਰੋਂ ਵੀ ਤਰੱਕੀ ਹੋਊ, ਦੁਨੀਆਂ ਦੀ ਵੀ ਤਰੱਕੀ, ਸੱਚੇ ਦਿਲੋਂ ਜਾ ਕੇ ਮਾਫ਼ੀ ਮੰਗੋ ਕਿ ਮੇਥੋਂ ਗਲਤੀ ਹੋ ਗਈ, ਮੈਂ ਬਿਜ਼ਨਸ ਠੱਗ ਲਿਆ, ਮੈਂ ਤੈਨੂੰ ਝੂਠ ਬੋਲਿਆ, ਮੈਂ ਤੇਰੇ ਨਾਲ ਕਮਿਸ਼ਨ ਆਹ ਕੀਤੀ ਸੀ, ਹੁਣ ਆਹ ਦਿੱਤੀ ਹੈ। ਤੁਸੀਂ ਦੇਖੋ ਪੱਕਾ, ਮੈਂ ਤੁਹਾਨੂੰ ਮੇਰੇ 'ਤੇ ਯਕੀਨ ਕਰ ਲਓ ਮਾੜਾ ਮੋਟਾ, ਤੁਸੀਂ ਕਦੇ ਕਰਕੇ ਦੇਖੋ, ਤੁਸੀਂ ਅੰਦਰੋਂ ਕਿੰਨੇ ਖੁਸ਼ ਹੋਵੋਗੇ। ਪਰਮਾਤਮਾ ਤੁਸੀਂ ਦੱਸ, ਤੁਸੀਂ ਸੋਚੋਗੇ ਨਾ ਵੀ ਮੈਨੂੰ ਪੈਸੇ ਮੋੜ 'ਤੇ ਮੇਰਾ ਨੁਕਸਾਨ ਹੋ ਗਿਆ, ਤੁਸੀਂ ਦੇਖੋਗੇ ਇੱਕ ਦਿਨ 24 ਘੰਟੇ ਤੋਂ ਪਹਿਲਾਂ 10 ਗੁਣਾ ਜ਼ਿਆਦਾ ਪੈਸੇ ਤੁਹਾਨੂੰ ਆ ਜਾਣਗੇ। ਜੇ ਤੁਸੀਂ ਸੱਚੇ ਵੱਲੋਂ ਅੰਦਰੋਂ ਮਾਫ਼ੀ ਮੰਗੋ ਜਦੋਂ ਗਲਤੀ ਕਰਦੇ ਹੋ। ਪਹਿਲੀ ਹੈਗੀ ਬੱਬਾ ਭੁੱਲ ਸੀ, ਦੂਜਾ ਹੈਗਾ ਭਲਾ ਜੀ। ਭਲਾ ਜੀ ਕੀ ਜੇ ਤੁਹਾਨੂੰ ਕੋਈ ਤੁਹਾਡਾ ਫਾਇਦਾ ਹੋ ਰਿਹਾ ਹੁੰਦਾ ਤਾਂ ਪਰਮਾਤਮਾ ਵੱਲੋਂ ਹਮੇਸ਼ਾ ਉਸ ਬੰਦੇ ਦਾ ਥੈਂਕਲੈਸ ਨਾ ਹੋਵੋ। ਜੇ ਜਿਹਨੇ ਵੀ ਥੋੜ੍ਹਾ ਮੋਟਾ ਵੀ ਫਾਇਦਾ ਕੀਤਾ, ਅੱਜ ਕੱਲ੍ਹ ਲੋਕ ਇਗਨੋਰ ਕਰਦੇ ਨੇ। ਕਿਸੇ ਦੇ ਤੁਸੀਂ ਬਰਾਤ 'ਚ ਜਾਇਆ ਨੇ, ਰੋਟੀ ਖਾ ਕੇ ਆਉਂਦੇ ਹੋ, ਘਰੇ ਤੁਹਾਡੀ ਸੇਵਾ ਕਰਦਾ, ਜੇ ਤੁਸੀਂ ਫੋਨ ਕਰਕੇ ਬਾਅਦ 'ਚ ਕਹਿੰਦੇ ਥੈਂਕ ਯੂ ਬ੍ਰਦਰ, ਥੈਂਕ ਯੂ ਭੈਣ ਜੀ, ਥੈਂਕ ਯੂ ਮਾਸੀ ਜੀ, ਥੈਂਕ ਯੂ ਫੁੱਫੀ ਜੀ, ਫਿਰ ਸਭ ਤੋਂ ਵੱਡਾ ਰਾਤ ਨੂੰ ਕਰੋ ਵੀ ਸੱਚੇ ਪਾਤਸ਼ਾਹ ਥੈਂਕਸ ਤੇਰਾ, ਤੂੰ ਮੈਨੂੰ ਉਸ ਕੰਪਨੀ 'ਚ ਭੇਜਿਆ, ਉੱਥੇ ਮੈਂ ਉਹਨਾਂ ਨੂੰ ਸੇਵਾ ਉਹਨਾਂ ਨੇ ਮੇਰੀ ਕੀਤੀ ਹੈ। ਤੁਸੀਂ ਦੂਜਿਆਂ ਦਾ ਥੈਂਕਸ ਕਰੋ ਅਤੇ ਇਹ ਵੀ ਜ਼ਿੰਦਗੀ ਦੀ ਇੱਕ ਤਰੱਕੀ ਦੀ ਨਿਸ਼ਾਨੀ ਹੈ। ਪਹਿਲਾ ਭੁੱਲ ਸੀ ਮਾਫ਼ੀ, ਦੂਜਾ ਭਲਾ ਜੀ ਥੈਂਕਸ, ਅਤੇ ਤੀਜਾ ਭਾਣਾ ਲਿਵ ਵਿਦ ਹਿਜ਼ ਬਲ ਲਿਵ, ਹਮੇਸ਼ਾ ਉਹਦੀ ਰਜ਼ਾ 'ਚ ਰਹੋ। ਜੇ ਕਿਤੇ ਨੁਕਸਾਨ ਹੋ ਗਿਆ ਚੀਕਾਂ ਮਾਰਨ ਦੀ ਲੋੜ ਨਹੀਂ, ਆਪਣੇ ਅੰਦਰ ਨੂੰ ਪਛਤਾਤਾਪ ਕਰੋ, ਉਹਦਾ ਕਰੋ ਵੀ ਇਹ ਕੁਛ ਮੇਰਾ ਹੀ ਪੁੱਠਾ ਸਿੱਧਾ ਕੰਮ ਕੀਤਾ ਜਿਹਦੇ ਕਰਕੇ ਮੇਰਾ ਨੁਕਸਾਨ ਹੋਇਆ, ਹੋਰ ਨਾ ਜ਼ਿਆਦਾ ਨੁਕਸਾਨ ਹੋ ਜਾਵੇ। ਇਸ ਕਰਕੇ ਆਪਣੇ ਆਪ ਨੂੰ ਸੈਲਫ ਰੀਅਲਾਈਜ਼ ਕਰੋ। ਜੇ ਕੋਈ ਫਾਇਦਾ ਹੋ ਗਿਆ ਟਪੂਸੀਆਂ ਨਾ ਮਾਰੋ ਕਿ ਮੈਂ ਚਲਾਕੀ ਕੀਤੀ ਅਤੇ ਮੈਂ ਇਹਨੂੰ ਐਂ ਕਰਕੇ ਐਂ ਕਰਕੇ ਪੈਸੇ ਕਮਾਏ, ਤੁਹਾਡੀ ਕੀ ਹਿੰਮਤ ਹੈ। ਤੁਸੀਂ ਉਹਦਾ ਥੈਂਕਸ ਕਰੋ, ਉਹਦਾ ਥੈਂਕਸ ਕਰੋ ਵੀ ਤੇਰੀ ਕਿਰਪਾ ਨਾਲ ਤੂੰ ਮੈਨੂੰ ਇੰਨੀ ਅਕਲ ਦੇਤੀ ਜਿਹਦੇ ਨਾਲ ਮੈਂ ਇਹ ਅਡੋਪਟ ਕੀਤਾ ਰਸਤਾ ਜਿਹਦੇ ਕਰਕੇ ਮੇਰਾ ਫਾਇਦਾ ਹੋ ਗਿਆ। ਸੋ ਜ਼ਿੰਦਗੀ ਦੇ ਵਿੱਚ ਤਿੰਨ ਭੱਬੇ ਜਿਹੜੇ ਮੈਂ ਮਹਿਸੂਸ ਕੀਤੇ ਨੇ, ਪਹਿਲੀ ਗੱਲ ਭੁੱਲ ਗਈ ਮਾਫ਼ੀ, ਭਲਾ ਜੀ ਥੈਂਕਸ, ਅਤੇ ਭਾਣਾ ਅਕੋਰਡਿੰਗ ਟੂ ਹਿਜ਼ ਵਿਲ, ਜੋ ਵੀ ਹੈ ਚੰਗਾ ਮਾੜਾ ਦੁੱਖ ਹੈ ਤਕਲੀਫ ਹੈ, ਜਦੋਂ ਅਸੀਂ ਉਹਦੇ ਭਾਣੇ ਵਿੱਚ ਰਹਿੰਦੇ ਹਾਂ ਅਤੇ ਫਿਰ ਤੁਸੀਂ ਜੋ ਮਰਜ਼ੀ ਹੋਏ ਦੁਨੀਆਂ 'ਚ ਹਮੇਸ਼ਾ ਖੁਸ਼ ਰਹਿੰਦੇ ਹੋ। ਜਦੋਂ ਬੰਦਾ ਆਪਣੇ ਆਪ ਨੂੰ ਓਵਰ ਸਮਾਰਟ ਸਮਝਦਾ ਕਿ ਮੈਂ ਹੀ ਕੀਤਾ, ਜਿੰਨੇ ਚਿਰ ਮੈਂ ਹੈ ਨਾ, ਮੈਂ ਤਾਂ ਭੇੜ ਬੋਲਦੀ ਹੁੰਦੀ ਹੈ, ਮੈਂ ਕੁੱਕੜ ਬੋਲਦੀ ਹੁੰਦੀ ਹੈ, ਹਾਂਜੀ, ਅਤੇ ਫਿਰ ਉਹ ਮੈਂ ਦੇ ਵਿੱਚ ਤੁਹਾਨੂੰ ਕੀ ਕੱਢੋ ਪਾਉਂ, ਜਦੋਂ ਕਹਿੰਦੇ ਤੂੰ ਹੀ ਤੂੰ, ਅਤੇ ਇਹ ਅਗਲੀ ਗੱਲ ਮੈਂ ਤੁਹਾਨੂੰ, ਮੇਰਾ ਟਾਈਮ ਇਜ਼ ਆਲਮੋਸਟ ਓਵਰ, ਇਸ ਓਨਲੀ ਵਨ ਮਿੰਟ, ਸੋ ਆਈ ਵਾਂਟ ਟੂ ਫਿਨਿਸ਼ ਇਟ। ਸੋ ਨੈਕਸਟ ਵੀਕ ਆਪਾਂ ਕਰਾਂਗੇ ਉਲਟਾ ਕੂਆਂ ਗਗਨ ਮੇਂ ਤਿਸਮੇ ਜਰੇ ਚਲਾਕ, ਅਤੇ ਪਲਟੂ ਸਾਹਿਬ ਦਾ ਸ਼ਬਦ ਹੈ ਕਿ ਪਰਮਾਤਮਾ ਸਾਨੂੰ ਕਿੱਥੇ ਮਿਲੂਗਾ, ਕਿੱਥੇ ਰਹਿੰਦਾ, ਉਹਨਾਂ ਦੀ ਜੋ ਸ਼ਬਦ ਹੈ ਉਹਦੇ ਮੁਤਾਬਕ ਅਸੀਂ ਇਹਨੂੰ ਇਹ ਐਕਸਪਲੇਨੇਸ਼ਨ ਕਰਾਂਗੇ। ਸੋ ਟਾਈਮ ਕਿਉਂਕਿ ਹੁਣ ਸਮਾਪਤੀ ਵੱਲ ਹੈ, ਸੋ ਮੈਂ ਹੋਰ ਅੱਗੇ ਕੰਟੀਨਿਊ ਕਰਦਾ, ਪਰ ਇੱਕ ਗੱਲ ਜ਼ਰੂਰ ਕਹਿਣਾ ਕਿ ਆਪਣੀਆਂ ਬਾਹਲੀਆਂ ਚਲਾਕੀਆਂ ਚਲੁੱਕੀਆਂ ਛੱਡ ਦਿਓ, ਉਹਦੇ ਨਾਲ ਸੱਚੇ ਦਿਲੋਂ ਕਰੋ, ਪਾਠ ਕਰੋ, ਮੈਡੀਟੇਸ਼ਨ ਕਰੋ, ਮਨ ਲੱਗੇ ਨਾ ਲੱਗੇ ਕਮਰੇ 'ਚ ਬੈਠੋ, ਚੌਂਕੜੀ ਮਾਰੋ, ਗਲਤੀ ਨੂੰ ਮੰਨੋ, ਜਿੰਨਾ ਕੁ ਪੈਸਾ ਆਉਂਦਾ ਉਹਦੇ 'ਤੇ ਸਬਰ ਕਰੋ। ਥੈਂਕ ਯੂ ਵੈਰੀ ਮੱਚ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
पूरे ओंटेरियो में लाखों लोग अपनी कोविड 19 की वैक्सीन हासिल कर चुके हैं। हेल्थ कनाडा की मंजूर शुदा वैक्सीन अस्पतालों, डॉक्टर्स के दफातर, फार्मेसीज और अवामी वैक्सीनेशन के मुकामात पर दस्तियाब हैं। अपना किरदार अदा करें, अपनी वैक्सीन हासिल करें। 300 जुबानों में मदद के लिए ontario.ca/bookvaccine पर जाएं या 1-888-999-6488 पर कॉल करें। हुकूमत ओंटेरियो की तरफ से अदायगी की गई।
Rogue, fast, affordable, reliable residential and business internet. Unlimited internet only for $39.99. No annual contract, no modem rental fee. Worry-free internet and savings are just click away. Sign up today with gorogue.ca, GOROGUE.ca or call 647-273-3291. 647-273-3291.
COVID-19 ਕਰਕੇ ਸਾਰਾ ਕੰਮ ਆਨਲਾਈਨ ਹੋ ਗਿਆ, ਗ੍ਰੋਸਰੀ ਆਨਲਾਈਨ ਹੋ ਗਈ, ਟਿਊਸ਼ਨ ਆਨਲਾਈਨ ਹੋ ਗਈ, ਹੋਰ ਤਾਂ ਹੋਰ। ਕੱਲ ਮੈਨੂੰ ਰਿਆ ਨੇ ਦੱਸਿਆ ਕਿ ਸੋਢੀ ਫਰਨੀਚਰ ਵਾਲੇ ਵੀ ਹੁਣ ਆਨਲਾਈਨ ਫਰਨੀਚਰ ਸੇਲ ਕਰ ਰਹੇ ਆ।
ਬਿਲਕੁਲ ਠੀਕ ਸੁਣਿਆ, ਤੇ ਹੁਣ ਇਹਨਾਂ ਦਾ ਸਟੋਰ ਵੀ ਖੁੱਲ ਗਿਆ ਹੈ।
ਬ੍ਰਹਮਟਨ ਦੇ ਸਭ ਤੋਂ ਵੱਡੇ ਫਰਨੀਚਰ ਸਟੋਰਸ ਵਿੱਚੋਂ ਇੱਕ ਸੋਢੀ ਫਰਨੀਚਰ ਤੇ ਹੁਣ COVID-19 ਦੇ ਦੌਰਾਨ ਇਹਨਾਂ ਦੀ ਵੈਬਸਾਈਟ sodhifurniture.com ਤੇ ਜਾਓ ਅਤੇ ਆਪਣੀ ਪਸੰਦ ਦਾ ਫਰਨੀਚਰ ਸਿਲੈਕਟ ਕਰੋ। ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ। ਇਹਨਾਂ ਦੀ ਕੈਨੇਡੀ ਲੋਕੇਸ਼ਨ ਹੁਣ ਖੁੱਲ ਚੁੱਕੀ ਹੈ। ਫਾਰ ਮੋਰ ਇਨਫਾਰਮੇਸ਼ਨ ਕਾਲ 9058747171।
ਅਕਾਲ ਟਰੱਕ ਐਂਡ ਲੂਬ,
ਤੁਹਾਡੇ ਟਰੱਕ ਬਾਦਸ਼ਾਹ ਦੀ ਕੁਆਲਿਟੀ ਸਰਵਿਸ, ਰਿਪੇਅਰ, ਆਇਲ ਚੇਂਜ, ਵਾਸ਼ ਤੇ ਮੇਨਟੇਨੈਂਸ।
ਇੱਕ ਹੋਰ ਖੁਸ਼ਖਬਰੀ,
ਨਾਰਥ ਅਮਰੀਕਨ, ਚਾਈਨੀਜ਼ ਤੇ ਕੋਰੀਅਨ ਨਵੇਂ ਤੇ ਇਸਤੇਮਾਲ ਸ਼ੁਦਾ ਟਾਇਰ ਵਿਦ ਫੁੱਲ ਵਾਰੰਟੀ।
ਅਕਾਲ ਟਰੱਕ ਐਂਡ ਲੂਬ, 1776 ਮੇਅਰਸਾਈਡ ਡਰਾਈਵ, 905-565-1100, 905-565-1100।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ٹرک کا گھومتا پہیہ کینیڈا کی معیشت کی ترقی کا ضامن۔ آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے۔ ٹرک مینول یا پھر آٹومیٹک، ٹرک کی بہترین سروس کے لیے کوئک ٹرک لیو تھرو آؤٹ انٹیریو، نو اپوائنٹمنٹ نیڈیڈ، ڈرائیو تھرو فیسلٹی، ون سٹاپ شاپ۔ اب تیسری لوکیشن ایگزٹ 579 فرام ہائی وے 401 ان نیپنی، کوئک ٹرک لیو 519۔